सो दरगह हुए खलास कर कृपा प्रभ अपनी तेरे दर्शन हुए प्यास प्रभ तुद बिन दूजा को नहीं नानक की अरदास आषाढ़ सुहंदा तिस लगै जिस मन हर चरण निवास प्रभ तुद बिन दूजा को नहीं नानक की अरदास आषाढ़ सुहंदा तिस लगै जिस मन हर चरण निवास वाहे गुरु जी का खालसा वाहे गुरु जी की फतेह। परम सम्मान योग साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सुभाईमान खोए बैठे गुरमुख प्यारे सत संगी जनों सतगुरु जी दे पावन पवित्र अमृत बचन गुरबाणी कीर्तन विच आप जी ने सरवण कीते ने बड़े प्यार दे नाल धन गुरु अर्जुन साहिब महाराज जी का अमृत बचन सानू सरवण कराया जा रहा सी। मेरे माधो जी सत संगत मिले सो तरिया गुर प्रसाद परम पद पाया सूके काष्ट हरिया। आओ लड़ीवार चल रही विचार दे अनुसार अज आषाढ़ दा महीना जिन्हों आपां आम शब्दावली विच हाड़ शब्द भी वरत लैने धन गुरु अर्जुन साहब ने इहदे विच सानू परमार्थ दा की उपदेश दृढ़ कराया। सतगुरु जी दे इस पावन पवित्र अमृत बचन दी विचार आपां ने करनी करो कृपा आप जितने भी मेरे सतगुरु दी पवित्र चरण शरण विच एकत्र होए बैठे हो अपने अंदर ख्यालां नूं संकोचिए सतगुरु जी दे पावन शब्द दी टेक लईए। धन गुरु अर्जुन देव सच्चे पातशाह जी आप कृपा करके विच वरतो अपने अमृत बचना दी विचार प्रेम भावना श्रद्धा दे नाल आप ही करा लो करो कृपा साध संगत आशीष बख्शो और उच्चारण करो जी सतनाम श्री वाहे गुरु जी करो बख्शिश फिर उच्चारण करो जी सतनाम श्री वाहे गुरु जी। सतगुरु गुरु पंचम पातशाह महाराज जी ने अज दे इस महीने दे विच जो गुरमत दा उपदेश असानू दृढ़ कराया है इस विच सब तो पहला खास करके हिंदुस्तान दी धरती ते इस महीने विच मौसम अपनी बड़ी वड्डी थां रखदा है। हाड़ दे महीने दे अंदर आपां तकने आं कि अक्सर गर्म लूमां चलदियां ने सूरज दियां तपदियां पईयां किरणां धरती ते पैंदियां ने ते उस तपश नाल उहनां किरणां नाल उस गर्म लू दे नाल की मनुख की बनास्पति की पशु ते पंछी हर एक दे उत्ते ओ जिहड़ी गर्म तपश है ओ लू है अपना असर पांदी। साहिब धन गुरु अर्जुन साहिब कहिंदे ने फिर जदों ये अग की लू चले गर्मी पवे तपश पवे तो लोगों को कुछ साधन ने इस गर्मी नु दूर करने साहब कहते ने कई लोग जदों तपश पैंदी ते पुरातन समय ठंडे रुखां दी छां थले जा बहना तपश पैनी ते गर्मी वाले इलाके नु छड़ के किते पहाड़ां दी चोटी ते अपने दिन बतीत कर लेने तपश पैनी ते लोग दरियावां दे किनारियां ते जाके वसेबे कर लेने। हजूर कहिंदे ने बड़े सोहने साधन सन इन्हां कोल, गर्मी नु दूर करन दा तपश नु दूर करन दा तरीका सी कि ठंडे इलाके ते चला जा। समा लंघिया, मनुख ने दिमागी तौर ते ज्यों ज्यों उन्नति तरक्की कीती, ਇਹ ਗਰਮ ਇਲਾਕੇ ਵਿੱਚ ਵੀ ਰਿਹਾ ਪਰ ਇਹਦੇ ਕੋਲ ਹਵਾ ਦੇ ਸਰਦੀ ਦੇ ਸਾਧਨ ਉਪਲਬਧ ਹੋ ਗਏ। ਸਾਹਿਬ ਗੁਰੂ ਅਰਜਨ ਦੇਵ ਕਹਿੰਦੇ ਨੇ ਪਰ ਇੱਕ ਗੱਲ ਚੇਤੇ ਰੱਖੀ, ਅੱਗ ਕੇਵਲ ਇੱਕ ਤਰ੍ਹਾਂ ਦੀ ਨਹੀਂ। ਹਜ਼ੂਰ ਨੇ ਅੱਜ ਸ਼ਬਦ ਵਰਤਿਆ ਆਸਾੜ ਤਪੰਦਾ ਤਿਸ ਲੱਗਾ, ਹਰ ਨਾਹਾ ਨਾ ਜਿੰਨਾ ਪਾਸ, ਤਪੰਦਾ ਦਾ ਸੰਬੰਧ ਹੀ ਅੱਗ ਦੇ ਨਾਲ ਹੈ। ਚੇਤੇ ਰੱਖੀਏ ਗੁਰੂ ਗ੍ਰੰਥ ਸਾਹਿਬ ਨੇ ਅੱਗ ਇੱਕ ਤਰ੍ਹਾਂ ਦੀ ਨਹੀਂ ਜੇ ਮੰਨੀ। ਆਪਾਂ ਜਦੋਂ ਜਪਜੀ ਸਾਹਿਬ ਦੇ ਪਾਠ ਕਰਦੇ ਹਾਂ ਤੇ ਸਾਹਿਬ ਕਹਿੰਦੇ ਨੇ ਕੇਤੇ ਪਵਨ ਪਾਣੀ ਬੈਸੰਤਰ ਕੇਤੇ। ਹੁਣ ਕੇਤੇ ਸ਼ਬਦ ਬਹੁ ਵਚਨ ਹੈ, ਬੈਸੰਤਰ ਸ਼ਬਦ ਦਾ ਸੰਬੰਧ ਤੇ ਕੇਤੇ ਜਦੋਂ ਇਕੱਠੇ ਪੜ੍ਹਦੇ ਹਾਂ ਬੈਸੰਤਰ ਆਪਾਂ ਅੱਗ ਨੂੰ ਕਹਿੰਦੇ ਹਾਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਅੱਗ ਕੇਵਲ ਇੱਕ ਤਰ੍ਹਾਂ ਦੀ ਨਹੀਂ। ਆਪਾਂ ਕਹਾਂਗੇ ਜੀ ਅੱਗ ਫਿਰ ਕਿੰਨੇ ਤਰ੍ਹਾਂ ਦੀ ਹੋਈ, ਤੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਉਹਨਾਂ ਅੱਗਾਂ ਦਾ ਜ਼ਿਕਰ ਕੀਤਾ। ਇੱਕ ਤਾਂ ਅੱਗ ਆਏ ਕਿ ਜਿਹੜੀ ਆਪਾਂ ਰਸੋਈ ਵਿੱਚ ਆਪਣੇ ਘਰ ਵਿੱਚ ਬਾਲਦੇ ਹਾਂ, ਚੁੱਲ੍ਹੇ ਵਿੱਚ ਬਲਦੀ ਹੋਈ ਵੀ ਅੱਗ, ਧਿਆਨ ਦਿਆ ਜੇ ਇੱਕ ਅੱਗ ਉਹ ਹੈ ਜਦੋਂ ਕਿਤੇ ਦੋ ਰੁੱਖ ਆਪਸ ਵਿੱਚ ਵਾਂਸ ਰਗੜਦੇ ਨੇ ਤੇ ਉਹਨਾਂ ਵਿੱਚੋਂ ਜਿਹੜੀ ਅੱਗ ਪੈਦਾ ਹੁੰਦੀ ਹੈ ਤੇ ਜੰਗਲ ਨੂੰ ਲੱਗੇ ਤੇ ਉਹ ਪੂਰੇ ਜੰਗਲ ਨੂੰ ਸਾੜ ਕੇ ਰਾਹ ਕਰ ਦਿੰਦੀ, ਉਸ ਅੱਗ ਨੂੰ ਦਾਵਾ ਅਗਨ ਕਹਿੰਦੇ। ਤੇ ਸਾਈਂ ਸੱਚੇ ਪਾਤਸ਼ਾਹ ਨੇ ਇੱਕ ਬਚਨ ਹੋਰ ਕਿਹਾ, ਕਹਿਣ ਲੱਗੇ ਕੇਵਲ ਦਾਵਾ ਅਗਰ ਨਹੀਂ, ਕੇਵਲ ਆ ਘਰ ਬਾਲਣ ਵਾਲੀ ਅੱਗ ਨਹੀਂ, ਇੱਥੋਂ ਤੱਕ ਕਿ ਸਮੁੰਦਰ ਵਿੱਚ ਵੀ ਅੱਗ ਹੈ ਤੇ ਜਿਹਨੂੰ ਸਿਆਣੇ ਲੋਕਾਂ ਨੇ ਬੜਵਾ ਅਗਨ ਕਿਹਾ। ਇਹ ਤਾਂ ਅੱਗਾਂ ਬਾਹਰ ਦੀਆਂ ਨੇ ਨਾ, ਰੁੱਖਾਂ ਨੂੰ ਲੱਗੀ ਹੋਈ ਅੱਗ, ਘਰ ਵਿੱਚ ਬਲਦੀ ਹੋਈ ਅੱਗ, ਸਮੁੰਦਰ ਦੇ ਵਿੱਚ ਬਲਦੀ ਕੋਈ ਬੜਵਾ ਅਗਨ। ਤੇ ਸਾਹਿਬ ਕਹਿੰਦੇ ਨੇ ਇੱਕ ਅੱਗ ਉਹ ਹੀ ਜਿਹੜੀ ਅਸਮਾਨ ਤੋਂ ਡਿੱਗਦੀ ਹੈ, ਜਿਹਨੂੰ ਆਪਾਂ ਬਿਜਲੀ ਸ਼ਬਦ ਵਰਤਦੇ ਹਾਂ, ਬੱਦਲ ਚਮਕਦੇ ਨੇ ਧਰਤੀ ਤੇ ਡਿੱਗੇ ਤੇ ਜਿੱਥੇ ਪਏ ਉੱਥੇ ਸਾੜ ਕੇ ਸੁਆਹ ਕਰ ਦਿੰਦੀ ਹੈ, ਇੱਕ ਬੱਦਲਾਂ ਦੀ ਅੱਗ ਵੀ ਹੈ। ਪਰ ਗੁਰੂ ਗ੍ਰੰਥ ਸਾਹਿਬ ਕਹਿਣ ਲੱਗੇ ਇਹ ਅੱਗਾਂ ਨੇ ਬਾਹਰ ਦੀਆਂ, ਪਰ ਕਦੀ ਤੂੰ ਆਪਣੇ ਸਰੀਰ ਵੱਲ ਝਾਤੀ ਮਾਰ ਕੇ ਦੇਖੀ, ਇਹਦੇ ਵਿੱਚ ਵੀ ਬੜੀ ਅੱਗ। ਇੱਕ ਤਾਂ ਜਠਰਾਗਨ ਹੈ ਜਿਹਦੇ ਰਾਹੀਂ ਆਪਾਂ ਜੋ ਕੁਝ ਪ੍ਰਸ਼ਾਦ ਪਾਣੀ ਛਕਦੇ ਹਾਂ, ਰੋਟੀ ਪਾਣੀ ਖਾਂਦੇ ਹਾਂ, ਉਹ ਅੱਗ ਸਾਡੇ ਤਨ ਦੇ ਇਸ ਖੁਰਾਕ ਨੂੰ ਪਚਾਉਣ ਵਿੱਚ ਸਹਾਇਕ ਹੈ। ਇੱਕ ਜਠਰਾਗਨ ਅਗਨ ਹੈ ਪੇਟ ਦੀ ਅੱਗ, ਸਾਹਿਬ ਨੇ ਕਿਹਾ। ਪਰ ਇਹ ਅੱਗ ਹੋ ਸਕਦਾ ਮਨੁੱਖ ਦੇਖ ਲੈਣ, ਇਹ ਬਾਹਰ ਦੀ ਅੱਗ ਅੱਖਾਂ ਨਾਲ ਦਿਸਦੀ ਹੈ, ਪਰ ਕੁਝ ਅੱਗਾਂ ਐਸੀਆਂ ਨੇ ਜਿਹੜੀਆਂ ਮਨੁੱਖ ਦੇ ਅੰਦਰ ਭਾਂਬੜ ਬਲਦੀਆਂ ਪਈਆਂ ਨੇ, ਪਰ ਅਫਸੋਸ ਇਵੇਂ ਕਿਸੇ ਨੂੰ ਨਜ਼ਰ ਨਹੀਂ ਆਉਂਦੀਆਂ, ਪਰ ਮਨੁੱਖ ਦੇ ਜੀਵਨ ਦੀ ਹਰਕਤ ਤੋਂ ਪਤਾ ਲੱਗਦਾ ਵੀ ਇਹਦੇ ਅੰਦਰ ਉਹ ਅੱਗ ਬਲਦੀ ਪਈ ਹੈ। ਸਤਿਗੁਰੂ ਜੀ ਉਹ ਅੱਗ ਕਿਹੜੀ? ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਾਹਿਬ ਨੇ ਕਿਹਾ ਇੱਕ ਅੱਗ ਨਹੀਂ, ਤੇਰੇ ਸਰੀਰ ਵਿੱਚ ਚਾਰ ਅੱਗ ਦੀਆਂ ਨਦੀਆਂ ਪਈਆਂ ਵਗਦੀਆਂ ਨੇ, ਆਸਾੜ ਤਪੰਦਾ ਤਿਸ ਲੱਗਾ। ਮਹਾਰਾਜ ਚਾਰ ਨਦੀਆਂ ਕਿਹੜੀਆਂ? ਤੇ ਧੰਨ ਗੁਰੂ ਗ੍ਰੰਥ ਸਾਹਿਬ ਕਹਿਣ ਲੱਗੇ ਹੰਸ ਖੇਤ ਲੋਭ ਕੋਪ ਚਾਰੇ ਨਦੀਆਂ ਅੱਗ। ਸ਼ਬਦ ਆਇਆ ਹੰਸ, ਗੁਰੂ ਗ੍ਰੰਥ ਸਾਹਿਬ ਚ ਹੰਸ ਸ਼ਬਦ ਬੜੀ ਵਾਰੀ ਆਇਆ, ਪਰ ਹੰਸ ਦਾ ਅਰਥ ਹਰ ਥਾਂ ਤੇ ਇੱਕੋ ਜਿਹਾ ਨਹੀਂ। ਥੋੜੀ ਜਿਹੀ ਤਵੱਜੋ ਦਿਆ ਜੇ ਗੁਰਮੁਖੋ, ਹੰਸ ਦਾ ਅਰਥ ਜੀਵ ਆਤਮਾ ਵੀ, ਹੰਸ ਦਾ ਅਰਥ ਗੁਰੂ ਗ੍ਰੰਥ ਸਾਹਿਬ ਚ ਬਾਣੀ ਨਾਲ ਜੁੜੇ ਹੋਏ ਮਹਾਂਪੁਰਸ਼ ਵੀ ਹੈ, ਹੰਸ ਦਾ ਅਰਥ ਆ ਦੁਨਿਆਵੀ ਹੰਸ ਪੰਛੀ ਵੀ ਕਰਨੇ। ਪਰ ਜਿਹੜਾ ਸਾਹਿਬ ਨੇ ਸ਼ਬਦ ਇੱਥੇ ਵਰਤਿਆ ਹੰਸ, ਇੱਥੇ ਹੰਸ ਦਾ ਅਰਥ ਜੀਵ ਆਤਮਾ ਨਹੀਂ, ਇੱਥੇ ਹੰਸ ਦਾ ਅਰਥ ਹੈ ਹਿੰਸਾ ਨਿਰਦੈਤਾ, ਜਿਹੜਾ ਤੇਰੇ ਅੰਦਰ ਕਠੋਰਪਨ ਹੈ, ਹਰ ਇੱਕ ਤੇ ਜ਼ੁਲਮ ਢਾਈ ਜਾਂਦਾ, ਇਹ ਜ਼ੁਲਮ ਢਾਣ ਵਾਲੀ ਨਿਰਦਈ ਬਿਰਤੀ ਵੀ ਇੱਕ ਅੱਗ ਦੀ ਨਦੀ। ਸਾਹਿਬ ਕਹਿਣ ਲੱਗੇ ਖਿੰਸਾ ਇਹ ਨਿਰਦੈਤਾ ਵੀ ਅੱਗ। ਦੂਸਰਾ ਵਚਨ ਕੀਤਾ ਹੰਸ ਖੇਤ, ਖੇਤ ਦਾ ਅਰਥ ਹੁੰਦਾ ਮੋਹ। ਕਹਿਣ ਲੱਗੇ ਮੋਹ ਵੀ ਇੱਕ ਅਗਣੀ, ਹੰਸ ਖੇਤ ਲੋਭ ਲਾਲਚ ਵੀ ਇੱਕ ਆਗੇ। ਤੇ ਚੌਥੀ ਨਦੀ ਦਾ ਜ਼ਿਕਰ ਕੀਤਾ ਕੋਪ, ਕੋਪ ਦਰ ਤੇ ਗੁੱਸਾ। ਸਾਹਿਬ ਕਹਿਣ ਲੱਗੇ ਹੰਸ ਖੇਤ ਲੋਭ ਕੋਪ ਚਾਰੇ ਨਦੀਆਂ ਅੱਗ, ਇਹ ਤੇਰੇ ਅੰਦਰ ਨੇ ਪਵੇ ਦੱਜੇ। ਜਿਹੜਾ ਇਹਦੇ ਵਿੱਚ ਵਹਿ ਤੁਰਿਆ ਉਹ ਛੜ ਗਿਆ। ਕਹਿਣ ਲੱਗੇ ਤਰੀਆ ਕਰਮੀ ਲੱਗ, ਜੇ ਮਾਲਕ ਦੀ ਬਖਸ਼ਿਸ਼ ਹੋਵੇ ਤੇ ਇਸ ਅੱਗ ਤੋਂ ਬਚਿਆ ਜਾ ਸਕਦਾ। ਧਿਆਨ ਦਿਆ ਜੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਸੱਜਣਾ, ਬਾਹਰ ਦੀ ਅੱਗ ਤਾਂ ਇਲਾਕਾ ਛੱਡ ਕੇ ਤੂੰ ਦੂਰ ਕਰ ਸਕਣਾ, ਬਾਹਰ ਦੀ ਅੱਗ ਤਾਂ ਤੂੰ ਕੂਲਰ ਨਾਲ, ਪੱਖੇ ਨਾਲ, ਪਾਣੀ ਨਾਲ ਤਪਸ਼ ਨੂੰ ਮਿਟਾ ਸਕਣਾ, ਪਰ ਜਿਹੜੀ ਅੰਦਰ ਦੀ ਅੱਗ ਏ ਉਹ ਓਨੀ ਦੇਰ ਤੱਕ ਨਹੀਂ ਉਹ ਮਿਟਣੀ ਜਿੰਨੀ ਦੇਰ ਤੱਕ ਸਾਈਂ ਦੇ ਚਰਨਾਂ ਦੀ ਪ੍ਰੀਤ ਨਹੀਂ ਤੈਨੂੰ ਮਿਲਦੀ। ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨ ਪੜ੍ਹੋ। ਸ੍ਰੀ ਰਾਗ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਰਾਗ, ਤੇ ਗੁਰੂ ਦੇਵ ਨੇ ਇਸ ਸ਼ਬਦ ਵਿੱਚ ਪਹਿਲਾ ਸ਼ਬਦ ਜਿਹੜਾ ਕਿਹਾ ਉਹਦੇ ਰਾਹ ਉਹਦੇ ਬਚਨ ਪੜ੍ਹਿਓ ਕਿ ਅਸਾੜ ਤਪੰਦਾ ਕਿੰਨਾ ਲਈ ਤਪਦਾ ਹਾੜ। ਸਾਹਿਬ ਗੁਰੂ ਨਾਨਕ ਦੇਵ ਕਹਿਣ ਲੱਗੇ ਹਰ ਬਿਨ ਜੀਓ ਜਲ ਬਲ ਜਾਓ। ਕਹਿੰਦੇ ਨੇ ਖਰੀ ਦੇ ਨਾਮ ਤੋਂ ਬਿਨਾਂ ਜਿੰਦ ਜਿਹੜੀ ਏ ਸੜਦੀ ਏ, ਤਪਸ਼ਦੀ ਏ, ਲੁੜਛਦੀ ਏ। ਹਰ ਬਿਨ ਜੀਓ ਜਲ ਬਲ ਜਾਓ। ਤੇ ਕਹਿਣ ਲੱਗੇ ਮੈਂ ਆਪਣਾ ਗੁਰਪੂਚ ਦੇਖਿਆ ਅਵਰ ਨਾ ਹੀ ਥਾਂ। ਆਪਣੇ ਗੁਰੂ ਨੂੰ ਪੁੱਛ ਕੇ ਆਇਆ, ਉਹਨੇ ਇੱਕੋ ਗੱਲ ਸਮਝਾਈਏ, ਇਸ ਅੱਗ ਤੋਂ ਬਚਣ ਦਾ ਵਸੀਲਾ ਹੀ ਕੇਵਲ ਨਾਮ ਹੈ। ਗੁਰੂ ਨਾਨਕ ਸਾਹਿਬ ਦੇ ਬਚਨਾਂ ਵਿੱਚੋਂ ਜਦੋਂ ਤਨਾਸਰੀ ਰਾਗ ਪੜ੍ਹਨੇ ਇੱਕ ਸ਼ਬਦ ਆਉਂਦਾ ਮੇਰੇ ਸਾਹਿਬ ਸੱਚੇ ਪਾਤਸ਼ਾਹ ਦਾ, ਤੇ ਸ਼ਬਦ ਆਰੰਭ ਹੁੰਦਾ ਜੀਓ ਤਪਤ ਹੈ ਬਾਰੋ ਬਾਰ, ਅਸਾੜ ਤਪੰਦਾ ਤਿਸ ਲੱਗੈ। ਕਹਿੰਦੇ ਨੇ ਜਿੰਦ ਜਿਹੜੀ ਏ ਵਾਰ ਵਾਰ ਤਪਦੀ ਪਈ ਏ, ਵਿਲਕਦੀ ਪਈ ਏ। ਤੇ ਮਹਾਰਾਜ ਦੇ ਵਿਲਕਣ ਦਾ, ਤਪਣ ਦਾ ਕਾਰਨ ਕੀ? ਸਾਹਿਬ ਕਹਿਣ ਲੱਗੇ ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ। ਜਿਸ ਸਰੀਰ ਵਿੱਚੋਂ ਤੇਰੀ ਸਿਫਤ ਸਲਾਹ ਦੀ ਬਾਣੀ ਭੁੱਲ ਗਈ, ਨਾਮ ਭੁੱਲ ਗਿਆ, ਉਹ ਇਸ ਤਰ੍ਹਾਂ ਤੜਪਦਾ ਮੇਰੇ ਮਾਲਕਾ ਜਿਉਂ ਪੱਕਾ ਰੋਗੀ ਵਿਲ ਲਾਏ। ਜਿਵੇਂ ਕਿਸੇ ਦੇ ਤਨ ਨੂੰ ਪੱਕਾ ਕੋੜ ਦਾ ਰੋਗ ਲੱਗੇ ਉਹ ਲੁੜਛਦਾ, ਅੰਦਰ ਬਾਣੀ ਨਾਮ ਨਹੀਂ ਤੇ ਮਨੁੱਖ ਦਾ ਅੰਦਰ ਤਪਦਾ। ਧਿਆਨ ਦਿਆ ਜੇ ਥੋੜਾ ਜਿਹਾ, ਸਾਹਿਬ ਨੇ ਫਿਰ ਇੱਕ ਹੋਰ ਕਿਰਪਾ ਕੀਤੀ। ਕਹਿਣ ਲੱਗੇ ਇਸ ਤਨ ਦੀ ਗਰਮੀ ਨੂੰ ਮਿਟਾਉਣ ਦੇ ਤਿੰਨ ਸਾਧਨ ਗੁਰੂ ਗ੍ਰੰਥ ਸਾਹਿਬ ਨੇ ਕਹੇ, ਪਰ ਅੰਦਰ ਦੀ ਤਪਸ਼ ਨੂੰ ਮਿਟਾਉਣ ਦਾ ਸਾਧਨ ਕੇਵਲ ਇੱਕ ਪਰਮੇਸ਼ਵਰ ਦਾ ਨਾਮ ਹੈ। ਸਿਆਣੇ ਲੋਕ ਜਾਣਦੇ ਨੇ, ਸ਼ਲੋਕ ਸਹਿਸਕ੍ਰਿਤੀ ਤੇ ਜੈਤਸਰੀ ਕੀ ਵਾਰ ਵਿੱਚ ਹਜ਼ੂਰ ਨੇ ਬਿਲਕੁਲ ਇੱਕੋ ਜਿਹੇ ਦੋ ਬਚਨ ਕਹੇ। ਦਾਤਾਰ ਕਹਿੰਦੇ ਨੇ ਕਿ ਨੈ ਸ਼ੀਤਲੰਗ ਚੰਦਰ ਦੇਵ ਹੈ। ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਜਦੋਂ ਕਿਤੇ ਮਨੁੱਖ ਸਾਰਾ ਦਿਨ ਗਰਮੀ ਵਿੱਚ ਤਪਿਆ ਹੋਵੇ ਨਾ, ਤੇ ਸ਼ਾਮ ਨੂੰ ਜਦੋਂ ਚੰਦਰਮਾ ਅਸਮਾਨ ਤੇ ਆਉਂਦਾ ਤੇ ਚੰਦਰਮਾ ਦੀਆਂ ਰਿਸ਼ਮਾਂ ਧਰਤੀ ਤੇ ਪੈਂਦੀਆਂ ਨੇ ਤੇ ਉਹਦੀ ਚਾਂਦਨੀ ਵਿੱਚ ਤਪੇ ਹੋਏ ਮਨੁੱਖ ਨੂੰ ਸਰੀਰ ਨੂੰ ਅੰਜ ਪ੍ਰਤੀਤ ਹੁੰਦਾ ਕਿ ਜਿਵੇਂ ਉਹਦੀ ਚਮੜੀ ਨੂੰ ਠੰਡ ਪੈਂਦੀ ਹੋਵੇ, ਚਾਂਦਨੀ ਨੂੰ ਠੰਡਿਆ ਮੰਨਿਆ ਜਾਂਦਾ। ਸਾਹਿਬ ਗੁਰੂ ਅਰਜਨ ਦੇਵ ਕਹਿੰਦੇ ਨੇ ਕਿ ਤਨ ਦੀ ਚਮੜੀ ਨੂੰ ਤਾਂ ਠੰਡ ਚਾਂਦਨੀ ਦੇ ਸਕਦੀ ਏ, ਪਰ ਜਿਹੜਾ ਅੰਦਰ ਸਾਈਂ ਦੀ ਅਣਹੋਂਦ ਕਰਕੇ ਤਪਦਾ ਪਿਆ ਉੱਥੇ ਚੰਦਰਮਾ ਦੀ ਚਾਨਣੀ ਨੇ ਵੀ ਤੈਨੂੰ ਠੰਡ ਨਹੀਂ ਦੇਣੀ। ਨਾ ਸ਼ੀਤਲੰਗ ਚੰਦਰ ਦੇਵ ਹੈ, ਠੰਡ ਨਹੀਂ ਦਿੰਦਾ ਚੰਦਰਮਾ। ਨਾ ਸ਼ੀਤਲੰਗ ਬਾਵਨ ਚੰਦਨ ਹੈ, ਤੇ ਸਿਆਣੇ ਲੋਕ ਕਹਿੰਦੇ ਨੇ ਬਾਵਨ ਚੰਦਨ, ਚੰਦਨ ਦੀ ਲੱਕੜ ਨੂੰ ਕਸਾ ਕੇ ਕਿਤੇ ਉਹਦਾ ਲੇਪਣ ਮੱਥੇ ਤੇ ਕਰਕੇ ਕੋਈ ਦੇਖੇ ਤੇ ਉਸ ਚੰਦਨ ਦੇ ਵਿੱਚ ਠੰਡ ਹੈ। ਇਹੀ ਕਾਰਨ ਕਿ ਜਦੋਂ ਜ਼ਹਿਰੀਲੇ ਸੱਪ ਜ਼ਹਿਰ ਨਾਲ ਤੜਪਦੇ ਨੇ ਤੇ ਉਹ ਦੌੜ ਕੇ ਚੰਦਨ ਦੇ ਰੁੱਖ ਵੱਲ ਜਾਂਦੇ ਨੇ ਤੇ ਚੰਦਨ ਦੇ ਤਣੇ ਨੂੰ ਆਪਣੀ ਜੀਭ ਨਾਲ ਚੱਟਦੇ ਨੇ। ਸੱਪਾਂ ਦੇ ਮੂੰਹ ਵਿੱਚੋਂ ਮਾਨੋ ਜ਼ਹਿਰ ਅੱਗ ਬਣ ਕੇ ਨਿਕਲਦੀ ਏ, ਪਰ ਜਦੋਂ ਚੰਦਨ ਦੀ ਲੱਕੜ ਨੂੰ ਉਹ ਚੱਟਦੇ ਨੇ ਤੇ ਉਹਨਾਂ ਦੇ ਅੰਦਰ ਨੂੰ ਠੰਡ ਮਿਲਦੀ। ਤਪਦੇ ਹੋਏ ਜ਼ਹਿਰ ਵਿੱਚ ਵਿਲਕਦੇ ਹੋਏ ਸੱਪ, ਉਹਨਾਂ ਨੂੰ ਚੰਦਨ ਦੀ ਲੱਕੜ ਨੇ ਠੰਡ ਦੇ ਦਿੱਤੀ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਗੁਰਮੁਖਾ, ਚੰਦਨ ਦੀ ਲੱਕੜ ਵਿੱਚ ਠੰਡ ਹੈ, ਪਰ ਇੱਕ ਗੱਲ ਯਾਦ ਰੱਖੀ, ਤਪਦੇ ਹੋਏ ਸੱਪ ਤਾਂ ਉਹਦੇ ਨੇੜੇ ਜਾ ਕੇ ਠੰਡੇ ਹੋ ਸਕਦੇ ਨੇ, ਤੇ ਜੇ ਤੇਰਾ ਅੰਦਰ ਨਾਮ ਤੋਂ ਬਿਨਾਂ ਤੜਪਦਾ, ਭਾਵੇਂ ਸਾਰੇ ਤਨ ਤੇ ਚੰਦਨ ਦਾ ਲੇਪ ਕਰ ਲਈ, ਤੈਨੂੰ ਬਾਵਣ ਚੰਦਨ ਨੇ ਵੀ ਅੰਦਰ ਦੀ ਸ਼ੀਤਲਤਾ ਨਹੀਂ ਹੁੰਦੀ। ਨਾ ਸ਼ੀਤਲੰਗ ਸ਼ੀਤ ਰੁਤੇਣ, ਨਾ ਸ਼ੀਤਲੰਗ ਬਾਵਣ ਚੰਦਨ ਹੈ। ਤੇ ਤੀਜੀ ਉਦਾਹਰਣ ਦਿੱਤੀ, ਕਹਿਣ ਲੱਗੇ ਪਿਆਰਿਆ ਕਿ ਚੇਤੇ ਰੱਖੀ ਇਹਦੇ ਵਿੱਚ ਇਸ ਨੈ ਸ਼ੀਤਲੰਗ ਚੰਦਰ ਦੇਵੈ, ਨੈ ਸ਼ੀਤਲੰਗ ਬਾਵਨ ਚੰਦਨੈ, ਨੈ ਸ਼ੀਤਲੰਗ ਸੀਤ ਰੁਤੇ, ਠੰਡ ਦੀ ਰੁੱਤ ਵਿੱਚ ਵੀ ਅੰਦਰ ਦੀ ਤਪਸ਼ ਨਹੀਂ ਮਿਟਦੀ। ਧੰਨ ਗੁਰੂ ਅਰਜਨ ਸਾਹਿਬ ਜੀ, ਫਿਰ ਹਾੜ੍ਹ ਦਾ ਤਪਦਾ ਮਹੀਨਾ ਠੰਡਾ ਕਿਵੇਂ ਬਣੇ? ਕਹਿਣ ਲੱਗੇ ਨਾਨਕ ਸ਼ੀਤਲੰਗ ਸਾਧ ਸਵਜਨੇ, ਜੇ ਆਪਣੇ ਆਪ ਨੂੰ ਅੰਦਰੋਂ ਟਿਕਾ ਕੇ ਠੰਡਾ ਕਰਨਾ ਚਾਹੁੰਦਾ ਤਪਸ਼ ਤੋਂ ਬਚਾਣੇ, ਤੇ ਉਹਨਾਂ ਗੁਰਮੁਖਾਂ ਦੀ ਸੰਗਤ ਕਰੀ ਜਿਹੜੇ ਸਾਈਂ ਦੇ ਚਰਨਾਂ ਵੀ ਜੁੜ ਕੇ ਆਪ ਠੰਡੇ ਹੋ ਚੁੱਕੇ। ਹੁਣ ਜਦੋਂ ਆਪਾਂ ਇਹ ਵਚਨ ਪੜ੍ਹਦੇ ਹਾਂ, ਇੱਕ ਤੇ ਹੁੰਦੀ ਹੈ ਕਵੀ ਦੀ ਉਡਾਰੀ ਕਿ ਗੱਲ ਬੜੀ ਉੱਚੀ ਕਹਿ ਲੈਣੀ ਤੇ ਆਪਣਾ ਜੀਵਨ ਉਹਦੇ ਪਿੱਛੇ ਰੱਤੀ ਮਾਤਰ ਵੀ ਨਾ ਹੋਣਾ। ਗੱਲ ਤਾਂ ਕਰਨੀ ਦਸਮ ਦੁਆਰ ਦੀ, ਕਵਿਤਾ ਉਚਾਰ ਵੀ ਦੇਣੀ, ਤੇ ਆਪ ਅਜੇ ਇਹਨਾਂ ਨੌ ਇੰਦਰੀਆਂ ਤੇ ਕਾਬੂ ਨਾ ਪਾਇਆ ਹੋਣਾ। ਪਰ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਕੇਵਲ ਕਿਹਾ ਨਹੀਂ, ਆਪਣੀ ਜ਼ਿੰਦਗੀ ਦੇ ਅੰਦਰ ਕਰਕੇ ਦਿਖਾਇਆ ਕਿ ਜੇ ਅੰਦਰ ਵਾਹਿਗੁਰੂ ਜੀ ਦਾ ਨਾਮ ਹੋਵੇ ਤੇ ਆ ਵਿਕਾਰਾਂ ਦੀ ਤਪਸ਼ ਤਾਂ ਕੀ, ਜੇ ਲੋਕ ਮਿੱਥ ਕੇ ਵੀ ਤੱਤੀ ਤਵੀ ਤੇ ਬਿਠਾਉਣਾ ਚਾਹਣ, ਪਰ ਅੰਦਰ ਦੀ ਠੰਡ ਨੂੰ ਤੱਤੀ ਤਵੀ ਵੀ ਕਦੀ ਨਹੀਂ ਖੋ ਸਕਦੀ। ਧਿਆਨ ਦਿਆ ਜੇ ਸਾਹਿਬ ਗੁਰੂ ਅਰਜਨ ਦੇਵ ਨੇ ਕਿਹਾ ਅਸਾੜਤ ਪੰਦਾ ਤਿਸ ਲੱਗੇ ਖਰ ਨਾ ਜਿੰਨਾ ਪਾਸ, ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਆਪਾਂ ਸ਼ਹੀਦਾਂ ਦੇ ਸਿਰਤਾਜ ਕਹਿੰਦੇ। ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੇ ਇਹਦੇ ਬੜੇ ਸੋਹਣੇ ਅਰਥ ਕੀਤੇ ਨੇ, ਸ਼ਹੀਦਾਂ ਦਾ ਸਰਤਾਜ ਕਿਉਂ ਕਿਹਾ ਜਾਂਦਾ। ਪ੍ਰੋਫੈਸਰ ਸਾਹਿਬ ਸਿੰਘ ਲਿਖਦੇ ਨੇ ਬਵਾਣੀਆਂ ਕਹਾਣੀਆਂ ਵਿੱਚ, ਕਹਿੰਦੇ ਅੱਜ ਤੀਕਰਾ ਜਿਹੜਾ ਬੋਲਦਾ ਉਹ ਕਹਿੰਦਾ ਸ਼ਹੀਦਾਂ ਦੇ ਸਰਤਾਜ, ਸ਼ਹੀਦਾਂ ਦੇ ਸ਼੍ਰੋਮਣੀ। ਸਰਤਾਜ ਕਿਉਂ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸ਼ਹੀਦਾਂ ਦੇ? ਤੇ ਉਹਨਾਂ ਨੇ ਤੈਨੂੰ ਉਦਾਹਰਨਾਂ ਦਿੱਤੀਆਂ ਨੇ। ਉਹ ਕਹਿੰਦੇ ਨੇ ਸ਼ਹੀਦਾਂ ਦੇ ਸਰਤਾਜ ਇਸ ਕਰਕੇ ਨੇ ਕਿ ਰੱਬ ਨੂੰ ਇਸ਼ਕ ਕਰਨ ਵਾਲੇ ਪਹਿਲਾਂ ਵੀ ਦੋ ਐਸੇ ਸੱਜਣ ਹੋਏ ਨੇ ਜਿਨ੍ਹਾਂ ਦੇ ਸਾਹਮਣੇ ਬਲਦੀ ਕੋਈ ਅੱਗ ਦੇ ਪਾਠਾ ਹੈ, ਪਰ ਤਵਾਰੀਖ ਇਤਿਹਾਸ ਕਹਿੰਦਾ ਕਿ ਬਲਦੀ ਕੋਈ ਅੱਗ ਨੂੰ ਦੇਖ ਕੇ ਉਹਨਾਂ ਦੇ ਅੰਦਰ ਦਹਿਲ ਗਏ। ਪਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਉਹਨਾਂ ਨੇ ਅੱਗ ਨੂੰ ਤੱਕਿਆ ਪਰ ਅੱਗ ਨੇ ਆਪਣਾ ਸੁਭਾਅ ਵੀ ਬਦਲਿਆ, ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੱਕਦੀ ਹੋਈ ਅੱਗ ਵਿੱਚ ਵੀ ਸ਼ਾਂਤ ਨੇ। ਕਦੀ ਦੇਖਿਓ, ਸਭ ਤੋਂ ਪਹਿਲੀ ਘਟਨਾ ਹੈ ਪ੍ਰਹਿਲਾਦ ਦੀ। ਅਸੀਂ ਸਾਰੇ ਕਹਿੰਦੇ ਹਾਂ ਕਿ ਤੱਕਦਾ ਹੋਇਆ ਥੰਮ ਹੈ, ਤੇ ਬਾਪ ਨੇ ਇੱਕੋ ਗੱਲ ਕਹੀ ਸੀ ਕਿ ਹਰਨਾਕਸ਼ ਨੇ ਕਿ ਇਸ ਪ੍ਰਹਿਲਾਦ ਤੱਕਦੇ ਹੋਏ ਥੰਮ ਨੂੰ ਤੂੰ ਗਲਵਕੜੀ ਪਾ। ਕਹਿੰਦੇ ਨੇ ਅੰਦਰ ਥੋੜਾ ਜਿਹਾ ਖਿਲਿਆ ਕਿ ਅੱਗ ਨਾਲ ਬਲਦਾ ਹੋਇਆ ਲਾਲ ਥੰਮ, ਤੱਪਿਆ ਹੋਇਆ ਥੰਮ ਜਦੋਂ ਇਹਨੂੰ ਪਕੜਾਂਗਾ ਮੈਨੂੰ ਭੁੰਨ ਕੇ ਰੱਖ ਦੇਗਾ। ਤੇ ਇਤਿਹਾਸ ਕਹਿੰਦਾ ਕਿ ਉਸ ਥੰਮ ਦੇ ਉੱਤੇ ਤੁਰਦੀ ਹੋਈ ਕੀੜੀ ਨਜ਼ਰ ਆਈ, ਪ੍ਰਹਿਲਾਦ ਨੇ ਥੰਮ ਨੂੰ ਪਕੜਿਆ ਪਰ ਤਪਸ਼ ਦੀ ਥਾਂ ਤੇ ਉਹ ਠੰਡਾ ਸੀ, ਅੱਗ ਦਾ ਸੁਭਾਅ ਬਦਲ ਗਿਆ। ਧਿਆਨ ਦਿਆ ਜੇ ਇਹਦਾ ਮਤਲਬ ਕਿ ਤਪਸ਼ ਤੋਂ ਪ੍ਰਹਿਲਾਦ ਉਸ ਤਪਦੇ ਹੋਏ ਥੰਮ ਨੂੰ ਤਾਂ ਪਕੜ ਲਿਆ, ਪਰ ਲੋਕ ਅੱਜ ਤੀਕਰਾ ਪਿੰਡਾਂ ਥਾਵਾਂ ਤੇ ਪੜਨ ਲੱਗ ਪਏ ਵੀ ਜੇ ਕਿਤੇ ਰੱਬ ਕੀੜੀ ਬਣ ਕੇ ਨਾ ਥੰਮ ਤੇ ਤੁਰਦਾ ਤੇ ਪ੍ਰਹਿਲਾਦ ਡੋਲ ਗਿਆ। ਪ੍ਰਹਿਲਾਦ ਕਿਤੇ ਨਿਕਲਣਾ ਸੀ, ਤੇ ਪਿੰਡਾਂ ਥਾਵਾਂ ਤੇ ਅਸੀਂ ਸੁਣਦੇ ਆਏ ਹਾਂ ਕਿ ਕੀੜੀ ਨਾ ਬਣ ਦੋ ਰਾਮਾ ਪ੍ਰਹਿਲਾਦ ਡੋਲ ਜਾਂਦਾ। ਧਿਆਨ ਦਿਆ ਜੇ ਸ਼ਹੀਦਾਂ ਦੇ ਸਰਤਾਜ ਕਿਵੇਂ ਨੇ। ਸਾਹਿਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਪ੍ਰਹਿਲਾਦ ਦੇ ਸਾਹਮਣੇ ਤੱਕਦਾ ਹੋਇਆ ਥੰਮ ਆਏ ਪਰ ਕੀੜੀ ਨਜ਼ਰ ਆਈ ਤੇ ਥੰਮ ਨੂੰ ਗਲਵਕੜੀ ਪਾ ਲਈ। ਉਸ ਤੋਂ ਬਾਅਦ ਨਮਰੂਦ ਦੀ ਕਚਹਿਰੀ ਹੈ ਤੇ ਇਬਰਾਹਿਮ ਦੇ ਲਈ ਉਹਨਾਂ ਨੇ ਗਰਮ ਕੋਲੇ ਤੱਕਦੇ ਹੋਏ ਲਾਲ ਸੁਰਖ ਕੋਲੇ ਜ਼ਮੀਨ ਤੇ ਵਿਛਾ ਦਿੱਤੇ। ਕਹਿਣ ਲੱਗੇ ਜੇ ਤੂੰ ਇੰਨਾ ਖੁਦਾ ਪ੍ਰਸਤ ਹੈ ਤਾਂ ਇਹਨਾਂ ਤੱਕਦੇ ਹੋਏ ਕੋਲਿਆਂ ਤੇ ਸਾਨੂੰ ਨੰਗੇ ਪੈਰ ਚੱਲ ਕੇ ਦਿਖਾ। ਉੱਥੇ ਕਹਿੰਦੇ ਨੇ ਜਦੋਂ ਇਬਰਾਹਿਮ ਕੋਲਿਆਂ ਦੇ ਨੇੜੇ ਗਿਆ, ਭੱਖਦੇ ਕੋਲਿਆਂ ਨੂੰ ਤੱਕਿਆ ਤੇ ਮਨ ਵਿੱਚ ਥੋੜਾ ਜਿਹਾ ਪੁਰਨਾ ਆ ਗਿਆ, ਵਾਹਿਗੁਰੂ ਹੇ ਖੁਦਾ ਕਿ ਤੱਕਦੇ ਹੋਏ ਅੰਗਿਆਰੇ ਕਿਤੇ ਮੇਰੇ ਤਨ ਦੀ ਚਮੜੀ ਨੂੰ, ਮੇਰੇ ਪੈਰਾਂ ਦੀ ਚਮੜੀ ਨੂੰ ਚੁਲਸ ਨਾ ਦੇਣ। ਕਹਿੰਦੇ ਨੇ ਜਦੋਂ ਪੈਰ ਟੱਚ ਕੀਤੇ ਤੇ ਉਹ ਬਲਦੇ ਹੋਏ ਅੰਗਿਆਰ ਇਸ ਤਰ੍ਹਾਂ ਬਣ ਗਏ ਮਾਨੋ ਜਿਵੇਂ ਕਿਤੇ ਖਿੜੇ ਹੋਏ ਗੁਲਾਬ ਦੇ ਫੁੱਲ ਹੋਣ। ਧਿਆਨ ਦਿਆ ਜੇ, ਪਰ ਲੋਕਾਂ ਦੇ ਸਾਹਮਣੇ ਪ੍ਰਹਿਲਾਦ ਵੀ ਨਿਤਰ ਗਿਆ ਪਾਸ ਹੋ ਗਿਆ, ਇਬਰਾਹਿਮ ਵੀ ਨਿਕਲ ਗਿਆ ਪਾਸ ਹੋ ਗਿਆ, ਪਰ ਅੱਜ ਤੀਕਰਾਂ ਲੋਕਾਂ ਨੇ ਕਿਹਾ ਜੇ ਕਿਤੇ ਤੱਪਦੇ ਹੋਏ ਅੰਗਿਆਰੇ ਫੁੱਲ ਨਾ ਬਣਦੇ ਫਿਰ ਇਬਰਾਹਿਮ ਦਾ ਕੀ ਬਣਦਾ, ਫਿਰ ਡੋਲ ਜਾਂਦਾ ਪ੍ਰਹਿਲਾਦ? ਜੇ ਤੱਪਦੇ ਹੋਏ ਥੰਮ ਠੰਡਾ ਨਾ ਹੁੰਦਾ ਪ੍ਰਹਿਲਾਦ ਦਾ ਕੀ ਬਣਦਾ? ਸ਼ਹੀਦਾਂ ਦਾ ਸਰਤਾਜ ਤਾਂ ਕਿਹਾ ਜਾਂਦਾ ਗੁਰੂ ਕੇ ਸਿੱਖੋ, ਨਾ ਤਾਂ ਤੱਪਦੀ ਕੋਈ ਤਵੀ ਨੇ ਆਪਣਾ ਸੁਭਾਅ ਬਦਲਿਆ ਹੈ, ਨਾ ਉਬਲਦੀ ਕੋਈ ਦੇਗ ਨੇ ਆਪਣਾ ਸੁਭਾਅ ਬਦਲਿਆ ਹੈ, ਤੇ ਨਾ ਗਰਮ ਰੇਤ ਨੇ ਆਪਣਾ ਸੁਭਾਅ ਬਦਲਿਆ ਹੈ, ਤੇ ਗੁਰੂ ਅਰਜਨ गुरुदेव ने दुनिया नूं दस दिता कि संसार के लोग जे अस अपना सुभाव नाम ही बदले ते जिदे अंदर रब का नाम होवे वह बलदी अग विचों भी सुरगुरू हो जाता तां उह शहीदां दे सिरताज ने साहिब धन गुरु अर्जन देव कह लगे अंदर की तपश पांदी ननकाणवी बड़े स्याणे विद्वान होए ने उन्हां धन गुरु अर्जन देव सच्चे पातशाह जी की शहादत संबंधी ना एक बड़ी सोहनी कविता लिखी अर्ज कर रहा असाड़ पंदा तिश लगे हाड़ का तपदा होया महीना उन्हां लई कठिन है दुखदाई है हर ना ना दा अर्थ खसम वाहगुरु मालक पति धनी कहिंदे जिहदे किरदे विच वाहगुरु नहीं उहदे लई खाड़ दा महीना तपदा है। पांधी ननकाणवी ने एक बचन कहा उन्हें अपनी कलम लई लिखिया वह कहिंदा जदों मैं लाहौर की धरती नूं देखना मैं थोड़ा जिहा इतिहास वल तुरिया वां इस करके कि गुरु अर्जुन देव ने केवल क्या नहीं जिंदगी विच करके भी दिखाया कि जे किरदे विच वाहगुरु होवे ते उबल दी देग तपश भी कुछ नहीं बिगाड़ सकती। उस गुरमुख विद्वान ने लिखे वो कहिंदा जदों लाहौर की धरती ते देखना गुरु अर्जुन साहब तत्ती तवी ते बैठे ने शीश दे विच गर्म रेता पिया पैंदा है सामने उबलती कोई पानी की देग विच किते बैंदे ने कहिंदा मेरे अंदरों एक हूक निकली दुनिया के लोगो शहीदी सुनाउणी बड़ी सौखी है ते गुरु अर्जन देव तेरी शहीदी सुनाउणी ते सुननी दोनों बड़िया सौखियां ने पर जो कुछ तुसी कर गए तेरा किसे ने मुकाबला करना। उन्होंने कविता दियां चार तुकां कहियां ने वह कहिंदा जिदे शीश ते कदी सी कलश झुलदे जिदे शीश ते कदी सी कलश झुलदे गर्म बालू दे करशे पवारिया सी कई पैर अंगियारा की शेज बह के शांत मई दे पूर ने पारिया सी वह सीना तपदा संसार का सीना सरदा संसार का ठार देनू तन अपना साड़ के विखा रहा सी कहना सौखा ते सुनना भी बड़ा सौखा पर औखी गल है अमल कमान वाली वो ये तो आत्मे केवल रब दी सी तत्ती तवी ते सुखमनी गाण वाली। धन गुरु अर्जन साहब जिन्हें खुद सुखमनी विच बचन कहे ने कि कल ताती ठांडा हरनाओ के नाम केवल ठंडा है जिहड़ा सानू अंदर नूं सुकून दे सकदा सुख दे सकदा। धन गुरु अर्जन साहब कहिंदे ने कि असाड़ तपंदा तिस लगे हर दा महीना उहनां लई तपदा है किन्हां लई हर ना जिन्ना पास जिन्हां दे किरदे विच सच्चे वाहगुरु दा निवास नहीं ते उहनां नूं तपशका दी उह अंदरों शीतल शांत नहीं। धन गुरु ग्रंथ साहिब जी दे विच इक अमृत बचन आउंदा है साहब कहिंदे ने जे मान लो अंदर दी तपश होवे एक मनुख ये कहे कि मैं झील दे किनारे जां झील दे ऐन विचकार गर्मियां विच अपना घर बना लैन साहब कह लगे घर भी तेरा ठंडे पानी दी झील विच होवे जदों हवा रुमके ते तेरे घर दियां बूहां बारियां विचों ओह हवा निकल के तेरे तन नूं ठंड दे। साहब कह लगे सेज भी सोने दी होवे तेरे चार चुफेरे नौकर चाकर भी होण पर एक गल ध्यान विच रख ली ठंडी झील विच बैठन वालिया तेरे अंदर नूं ओनी देर तक शांति नहीं जिन्नी देर तक प्रभु दे नाम नाल ना जुड़िया ते। शायद सच्चे पातशाह ने बचन किते कह लगे जल थल नीर भरे हर नहा ना जिन्ना पास जल थल नीर भरे शीतल पवन चुलार दे सेजड़ियां सोयन खीरे लाल जड़ंदियां सुपर कपड़ भोग नानक प्री भी होनी तत्तियां जे प्यारा वाहगुरु नहीं ते अंदर तपश है ध्यान दिओ साहब नूं पुछिए बिरदाता ये तपश किवें मिटे ते धन गुरु ग्रंथ साहब सच्चे पातशाह कहन लगे चंदन चंद न सरद रुत मी मूल न मिटी काम शीतल थीवै नानका जपंदड़ो हर नाम जपण वाले दे अंदर शीतलता आ जाती है पर शर्त के जपण वाला निम्रता विच होवे। हुण कई वारी एक वारी शायद ते अर्ज कीती सी बंदगी काहदे लई करनी है सिमरन काहदे लई कीता जांदा है भाई साहिब भाई नंद लाल ने एक बचन कहा कहिंदे ने मैं गुरु गोबिंद सिंह जी दे चरणां विच आया ते उन्होंने को गल कही कहन लगे नंद लाल कि तू की चाहना है जो कुछ चाहेगा तेरी झोली भर देंगा कह लगे नहीं दाता बस अपने रहमत भरी नजर मेरे ते कर दे ਤੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਿਫਤ ਵਿੱਚ ਉਹਨੇ ਫਿਰ ਇੱਕ ਬਚਨ ਕਿਹਾ। ਕਹਿਣ ਲੱਗੇ ਮੇਰੇ ਗੁਰੂ ਨੇ ਮੈਨੂੰ ਇੱਕ ਗੱਲ ਸੁਣਾਈ। ਕਹਿਣ ਲੱਗੇ ਨੰਦ ਲਾਲ ਦੇਖ, ਜਿਸ ਮਨੁੱਖ ਦੇ ਕੋਲ ਬੰਦਗੀ ਹੈ ਨਾ, ਇਹਦੇ ਵਰਗੀ ਦੌਲਤ ਕੋਈ ਨਹੀਂ ਹੋ। ਭਾਈ ਸਾਹਿਬ ਨੇ ਸ਼ੇਰ ਕਹਿ ਦੋਖ, ਕਹਿਣ ਲੱਗੇ ਦੌਲਤ ਜਵੈਦ ਬਾਸ਼ਕ ਬੰਦਗੀ, ਜਿਹੜੀ ਅਮਰ ਰਹਿਣ ਵਾਲੀ ਦੌਲਤ ਹੈ ਉਹ ਵਾਹਿਗੁਰੂ ਦੀ ਬੰਦਗੀ ਹੈ। ਦੌਲਤ ਜਵੈਦ ਬਾਸ਼ਕ ਬੰਦਗੀ, ਬੰਦਗੀ ਕੁਨ ਬੰਦਗੀ ਕੁਨ ਬੰਦਗੀ। ਕਹਿਣ ਲੱਗੇ ਬੰਦਗੀ ਕਰ। ਤੇ ਅਗਲੇ ਪੁੱਛ ਲਿਆ, ਕਹਿਣ ਲੱਗੇ ਭਾਈ ਨੰਦ ਲਾਲ ਜੀ ਕੀ ਬੰਦਗੀ ਦੀ ਤਾਕਤ ਹੈ, ਕੀ ਸਮਰੱਥ ਹੈ? ਤੇ ਉੱਥੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਬੜੀ ਸੋਹਣੀ ਇੱਕ ਗੱਲ ਕਹੀ। ਕਹਿਣ ਲੱਗੇ ਦਰ ਲਬਾਸੇ ਬੰਦਗੀ ਸ਼ਾਹੀ ਤੁਰਾਸਤ, ਕਹਿੰਦੇ ਨੇ ਜਿਹਨੇ ਆਪਣੇ ਸਰੀਰ ਤੇ ਬੰਦਗੀ ਦਾ ਲਿਬਾਸ ਪਾ ਲਿਆ, ਦਰ ਲਿਬਾਸੇ ਬੰਦਗੀ, ਜਿਹਦੇ ਤਨ ਦੇ ਉੱਤੇ ਬੰਦਗੀ ਦੀ ਪੁਸ਼ਾਕ ਹੈ। ਇਹਦਾ ਮਤਲਬ ਬੰਦਗੀ ਦੀ ਪੁਸ਼ਾਕ ਦਾ ਮਤਲਬ ਇਹ ਨਹੀਂ ਕਿ ਰਾਮ ਨਾਮ ਕੀ ਚਦਰੀਆ ਓਢ ਲਈ, ਉੱਤੇ ਜੈਸੀਆ ਰਾਮ ਦੇਖ ਕੇ ਆਪਣੇ ਕੱਪੜੇ ਪਾਲੇ ਤੇ ਕਹਿ ਦਿੱਤਾ ਮੇਰੇ ਸਰੀਰ ਤੇ ਰਾਮ ਨਾਮ, ਵਾਹਿਗੁਰੂ ਵਾਹਿਗੁਰੂ ਲਿਖ ਕੇ ਕੱਪੜੇ ਉੱਤੇ ਆਪਾਂ ਤਨ ਤੇ ਕੱਪੜਾ ਢੱਕ ਲਿਆ, ਕਹਿ ਦਿੱਤਾ ਵੀ ਇਸ ਬੰਦੇ ਨੇ ਲਿਬਾਸ ਬੰਦਗੀ ਦਾ ਪਾਇਆ। ਬਿਲਕੁਲ ਨਹੀਂ, ਦਰ ਲਿਬਾਸੇ ਬੰਦਗੀ ਦਾ ਮਤਲਬ ਹੈ ਕਬੀਰ ਸਾਹਿਬ ਨੂੰ ਪੁੱਛੋ, ਜਬ ਲਗ ਤਾਗਾ ਬਾਹੋਂ ਵੇਗੀ ਤਬ ਲਗ ਵਿਸਰੈ ਰਾਮ ਸਨੇਹੀ। ਦਰ ਲਿਬਾਸੇ ਬੰਦਗੀ ਦਾ ਮਤਲਬ ਇਹ ਵੇ ਕਿ ਇੱਕ ਖਿੰਨ ਵੀ ਸਿਮਰਨ ਤੋਂ ਬਿਨਾਂ ਵਿਅਰਥ ਨਾ ਜਾਣ। ਭਾਈ ਗੁਰਦਾਸ ਕਹਿਣ ਲੱਗੇ, ਵਾਹਿਗੁਰੂ ਭਾਈ ਨੰਦ ਲਾਲ ਕਹਿਣ ਲੱਗੇ, ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਤ, ਜਿਹਦੇ ਕੋਲ ਬੰਦਗੀ ਦੀ ਪੁਸ਼ਾਕ ਹੈ ਉਹ ਇੱਕ ਗੱਲ ਚੇਤੇ ਰੱਖੇ, ਉਹਦੇ ਵਰਗਾ ਬਾਦਸ਼ਾਹ ਕੋਈ ਨਹੀਂ। ਪੁੱਛਿਆ ਜੀ ਕਿਉਂ? ਕਹਿਣ ਲੱਗੇ ਦੌਲਤ ਅਜ਼ਮਾਹ ਤਾਂ ਮਾਹੀ ਤੁਰਾਸਤ, ਦੋ ਸ਼ਬਦ ਨੇ ਦੌਲਤ ਅਜ਼ਮਾਹ ਤੇ ਮਾਹੀ। ਹੁਣ ਇੱਥੇ ਮਾਹ ਦਾ ਅਰਥ ਮਹੀਨਾ ਨਹੀਂ, ਇੱਥੇ ਮਾਹ ਦਾ ਅਰਥ ਚੰਦਰਮਾ ਤੇ ਮਾਹੀ ਦਾ ਅਰਥ ਇੱਥੇ ਆਪਾਂ ਪਤਾਲ ਕਰਾਂਗੇ। ਮੱਛੀ ਵੈਸੇ ਅਰਥ ਮੱਛੀ ਤੇ ਮੱਛੀ ਸਮੁੰਦਰ ਵਿੱਚ ਰਹਿੰਦੀ, ਪਤਾਲ ਅਰਥ ਕਰਦੇ। ਕਹਿਣ ਲੱਗੇ ਜਿਹੜਾ ਬੰਦਗੀ ਵਿੱਚ ਜੁੜ ਗਿਆ ਹੈ, ਚੰਦਰਮਾ ਤੋਂ ਲੈ ਕੇ ਤੇ ਸਮੁੰਦਰ ਤੱਕ ਜਿਤਨੀ ਵੀ ਦੌਲਤ ਹੈ ਰੱਬ ਉਹਦੀ ਕਰ ਦਿੰਦਾ, ਸਭ ਕੁਝ ਉਹਦਾ ਹੈ। ਸਾਹਿਬ ਕਹਿੰਦੇ ਨੇ ਪਰ ਜੇ ਕਿਸੇ ਦੇ ਅੰਦਰ ਬੰਦਗੀ ਕਰਕੇ ਨਾਲ ਨਿਮਰਤਾ ਹੋਵੇ, ਇਹ ਨਹੀਂ ਸਿਮਰਨ ਵੀ ਕਰੇ ਤੇ ਅੰਦਰ ਕ੍ਰੋਧ ਦੀ ਅੱਗ ਵੀ ਬਲਦੀ ਹੋਵੇ। ਗੁਰਮੁਖੋ, ਕੱਲ ਵੀ ਇੱਕ ਅਰਜ਼ ਕੀਤੀ ਸੀ ਭਾਈ ਸੁਥਰੇ ਸ਼ਾਹ ਦੇ ਜੀਵਨ ਵਿੱਚੋਂ, ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਦਰਬਾਰ ਵਿੱਚ ਭਾਈ ਸੁਥਰਾ ਜੀ, ਜਿਹੜੀਆਂ ਸੱਤ ਬਖਸ਼ਾਂ ਮਿਲੀਆਂ ਸਨ ਇੱਕ ਭਾਈ ਸੁਥਰੇ ਨੂੰ ਮਿਲੀ ਸੀ, ਉਹਨਾਂ ਦੇ ਦਰਬਾਰ ਵਿੱਚ ਰਹਿਣਾ। ਕਹਿੰਦੇ ਨੇ ਇੱਕ ਦਿਨ ਕੋਈ ਸਾਧੂ ਆ ਗਿਆ ਆਨੰਦਪੁਰ ਸਾਹਿਬ ਤੋਂ ਬਾਹਰ, ਤੇ ਉਹਨੇ ਆਪਣੇ ਸਾਰੇ ਸਰੀਰ ਦੇ ਉੱਤੇ ਨਾ ਸਵਾਹ ਬਣੀ। ਜਦੋਂ ਸ਼ਾਮ ਹੋਣੀ ਉਹਨੇ ਉਹ ਸਵਾਹ ਨੂੰ ਹੋਰ ਚੰਗੀ ਤਰ੍ਹਾਂ ਤਨ ਨੂੰ ਸਵਾਹ ਨਾਲ ਭਰ ਲੈਣਾ, ਤੇ ਨਾਮ ਉਹਦਾ ਸੀ ਸ਼ੀਤਲ ਦਾਸ। ਤੇ ਬਾਕੀ ਹਕੀਕਤ ਹੈ, ਭਾਈ ਸੁਥਰਾ ਇੱਕ ਦਿਨ ਉਹਦੇ ਕੋਲ ਚਲਾ ਗਿਆ ਤੇ ਕੋਲ ਕੁਝ ਸਮਾਂ ਤੇ ਬੈਠਾ ਰਿਹਾ। ਸਾਧੂ ਜੀ ਆਪ ਕਹਾਂ ਸੇ ਆਏ ਹੈ, ਕਹਾਂ ਕੇ ਰਹਿਣੇ ਵਾਲੇ, ਸਭ ਕੁਝ ਪੁੱਛਿਆ ਤੇ ਥੋੜਾ ਜਿਹਾ ਲਾ ਕੇ ਨਾ ਉਹਦੇ ਵੱਖੀ ਤੇ ਉਂਗਲ, ਕਹਿਣ ਲੱਗਾ ਨਾ ਕੀ ਤੁਹਾਡਾ? ਉਹਨੇ ਕਿਹਾ ਜੀ ਸ਼ੀਤਲ ਦਾਸ। ਬੜਾ ਨਿਮਰਤਾ ਨਾ ਠੰਡਾ ਬੋਲਿਆ, ਸੁਥਰੇ ਤੋਂ ਰਿਹਾ ਨਾ ਗਿਆ। ਉਹਨੇ ਦੂਜੀ ਵਾਰੀ ਫਿਰ ਵੱਖੀ ਦੇ ਵਿੱਚ ਉਂਗਲ ਮਾਰੀ, ਕੱਸ਼ ਕੇ ਕਹਿਣ ਲੱਗਾ ਨਾਮ ਕੀ? ਮੈਨੂੰ ਸਮਝ ਨਹੀਂ ਪਈ। ਕਹਿਣ ਲੱਗਾ ਜੀ ਸ਼ੀਤਲ ਦਾਸ, ਥੋੜੀ ਜਿਹੀ ਵਾਲੀਮ ਤੇਜ਼ ਹੋ ਗਈ ਬਾਬੇ ਦੀ। ਉਹਨੇ ਤੀਜੀ ਵਾਰ ਜਦੋਂ ਉਂਗਲ ਵੱਖੀ ਚ ਮਾਰੀ, ਉਹਨੇ ਵੱਟ ਕੇ ਚਪੇੜ ਮਾਰੀ। ਸਾਧੂ ਨੇ ਕਹਿੰਦਾ ਤੈਨੂੰ ਇੱਕ ਨਹੀਂ ਦੱਸਿਆ ਸ਼ੀਤਲ ਦਾਸ? ਸੁਥਰਾ ਹੱਸ ਪਿਆ, ਕਹਿੰਦਾ ਮੇਰੀ ਅੱਖ ਭੁਲੇਖਾ ਨਹੀਂ ਖਾ ਸਕਦੀ। ਉਹ ਕਹਿੰਦਾ ਕਿਉਂ? ਕਹਿਣ ਲੱਗਾ ਜਿਹੜੀ ਆ ਤੇਰੇ ਚਮੜੇ ਤੇ ਲੱਗੀ ਪਈ ਹੈ ਸਵਾਹ ਸਵਾਹ, ਅੱਗ ਤੋਂ ਬਿਨਾਂ ਕਿਤੇ ਬਾਹਰ ਹੁੰਦੀ ਹੀ ਨਹੀਂ। ਮੈਂ ਕਹਿੰਦਾ ਤਾਂ ਅੱਗ ਦਿਸਦੀ ਨਹੀਂ ਪਈ ਤੇ ਪਿੰਡੇ ਤੇ ਸਵਾਹ ਕਿੱਥੋਂ ਆ ਗਈ? ਕਹਿੰਦਾ ਮੈਨੂੰ ਹੁਣ ਸਮਝ ਪਈ ਹੈ ਵੀ ਅੰਦਰ ਤੇ ਅੱਗ ਦੇ ਭੱਠ ਭਲਦੇ ਪਏ ਨੇ। ਗੁਰੂ ਗ੍ਰੰਥ ਸਾਹਿਬ ਨੇ ਕਿਹਾ ਅੰਤਰ ਅਗਨ ਬਾਹਰ ਤਨ ਸਵਾਹ, ਗਲ ਪਾਥਰ ਕੈਸੇ ਤਰੇ ਅੱਖਾਂ। ਅੰਦਰ ਤਾਂ ਵਿਕਾਰਾਂ ਦੀ ਅੱਗ ਬਲਦੀ ਪਈ ਹੈ ਤੇ ਉਸ ਅੱਗ ਨੇ ਉਸ ਤਪਸ਼ ਨੇ ਬਾਹਰ ਸਵਾਹ ਲਿਆ ਦਿੱਤੀ। ਕਹਿਣ ਲੱਗੇ ਨਾਮ ਦਾ ਸੀਤਲ ਦਾਸ ਪਰ ਅੰਦਰ ਭਾਂਬੜ ਨੇ। ਤਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਕਹਿੰਦੇ ਨੇ ਨਹੀਂ, ਨਾਮ ਜਪਣ ਵਾਲਾ ਠੰਡਾ। ਅੱਜ ਆਪਾਂ ਆਪਣੇ ਘਰ ਵਿੱਚ ਹੀ ਬੈਠੇ ਹਾਂ ਗੁਰਦੁਆਰੇ, ਜਦੋਂ ਅੱਜ ਸਿੱਖ ਜਗਤ ਦੀ ਹਾਲਤ ਨੂੰ ਤੱਕਦੇ ਹਾਂ ਨਾ, ਪਤਾ ਨਹੀਂ ਕਿ ਨਾਮ ਵਿੱਚ ਠੰਡ ਨਹੀਂ। ਇਹ ਤਾਂ ਉਹ ਨਾਮ ਹੈ ਜਿਹਨੇ ਪੱਥਰ ਪਕੜ ਕੇ ਗੁਰੂ ਨਾਨਕ ਨੂੰ ਮਾਰਨ ਆਏ ਲੋਕਾਂ ਦੇ ਘਿਰਦੇ ਪਿਘਲਾ ਕੇ ਰੱਖ ਦਿੱਤੇ। ਇਹ ਤਾਂ ਉਹ ਨਾਮ ਹੈ ਜਿਹਨੇ ਸੱਜਣ ਠੱਗ ਵਰਗਿਆਂ ਨੂੰ ਸੱਜਣ ਬਣਾ ਦਿੱਤਾ। ਇਹ ਉਹ ਨਾਮ ਹੈ ਜਿਹਨੇ ਇੱਕ ਵਾਰੀ ਕਿਤੇ ਗੁਰੂ ਦਰਬਾਰ ਸੰਗਤ ਦੇ ਦਰਸ਼ਨ ਕੀਤੇ ਤੇ ਵਿਧੀ ਚੰਦ ਗੁਰੂ ਕਾ ਸੀਨਾ ਬਣ ਗਿਆ। ਕਦੀ ਤੱਕ ਉਹ ਅੰਦਰ ਦੀ ਸੰਕੀਰਨਤਾ ਨਹੀਂ, नाम मेरे मालिक दा सर्वव्यापी। यही कारण कि साधु जिन्ने जिंदगी विच कमाए उहदा अंदर भी सर्वव्यापक वाहिगुरु नूं मेह करदा है, अंदर तपश नहीं। तन गुरु अर्जन साहब कहिंदे ने अंदर कीना साड़ा तां है आसार तपंदा तिस लगै, उहनूं लगदा हाड़ दा महीना तपदा। हर नाह ना जिन्ना पास, जिन्ना दे हिरदे विच मेरा वाहिगुरु नहीं ते जिन्ना दे हिरदे विच वाहिगुरु नहीं, फिर उहनूं यकीन भी की। कहन लगे जग जीवन पुरख त्याग कै, जग जीवन का अर्थ है जगत नूं जीवन देण वाला, पुरख का अर्थ है परमेश्वर। जग जीवन पुरख त्याग कै, जिन्हें जगत का जीवन वा देण वाले वाहिगुरु नूं त्याग के मानस संधि आस, मानस का अर्थ है मनुख, कहिंदे ने परमेश्वर नूं त्याग दिता है ते बंदियां दी आस ते जींदा है भी शायद इहदे घरों मेरा गुजारा हो जाए। ध्यान दिओ जे एक गल, यह हंकार नहीं, परमेश्वर के चरणों में जुड़िया होया, साई के चरणों में रतिया होया, वो कभी भी मालक तो बिना किसी होर अगे झोली नहीं जड़ता। बंदे का मुथाज कभी नहीं ते बंदे किन्ने कु तो मंगांगे। गुरु अर्जन साहब ने ता ही क्या कहन लगे, मानु की टेक बिरथी जब जान, देवन को एक है भगवान। कहन लगे बंदे दे घरों अज मंगण गया है ना, देखो रोज असीं बचन पढ़ने सुखमनी साहब दे ते जिहड़े पाठ करदे ने सुखमनी साहब दे। मैनूं बाबा तारा सिंह जी मिठे टवाणे वाले सेवापंथी महापुरश होए ने बड़ी सोहनी उह गल कहिंदे सन, कहिंदे ने देखो उहनां दी भावना है, कहिंदे ने सुखमनी साहब दा पाठ करिओ, सुखमनी पढ़न वाले नूं गुरु अर्जन साहब लैण आउंदे ने, देखो उन्हां दी अंदर दी भावना बनी। साहब तां गुरु अर्जन साहब कहिंदे ने अज किसे बंदे तो मंगे ते की तेनूं पता भी जो कुछ उहने तेनूं दे दिता, कोई दो चार पांच दस हजार कोई दे दिता ते तेरी सारी जिंदगी लंघ जाएगी। कहन लगे अज मंगे ही, कल नूं फिर मंगण जाएगा, जदों मंगण जाएगा उहने पहला लफ्ज़ इह कहना जिहड़े तेनूं पहले दिते सन उह कित्थे खाए। धन गुरु अर्जन साहब कहिंदे जदों मेरे रब दे दर तो मंगेगा ना, उन्हें कदी नहीं कहना तेनूं पहला इन्ना कोई दिता सी ओह कित्थे वे, उन्हें कहना तू लैण वाला बन, मेरे घर विच कदी तोटा नहीं होना। मानव की टेक बिरती सब जान, जग जीवन पुरख त्याग कै मानस संधि आस। साहब कहन लगे मानव की टेक बिरती सब जान, देवन को एक है भगवान, जिस कै दिया रहे अगाए, अगाए दर न तृप्त हो जाना। जिन्हें एक बारी दात दिती ते फिर रज गया तृप्त हो गया, बहुत ना कृष्णा ला गया है, मारा रख है एको आप मानो कह पिछे ना ही हाथ। बंदे दे हाथ विच नहीं एदी आस ना रखी। साहब सच्चे पातशाह धन गुरु रामदास जी दे अमृत बचना दे दर्शन करिए। साहब कहिंदे ने दुनिया विच कोई बंदा करोड़ां विचों एक अद्धा जे जिहड़ा गुरु ते रब दी आस ते जींदा है उहदी टेक ते जींदा है, नहीं ते मनुख मनुख दी टेक लैके तुरिया फिरदा। कदी देखो आपां घरेलू साडियां गल्लां ने पर हैं सारियां गुरु ग्रंथ साहिब विच। धन गुरु अर्जन साहिब गुरु रामदास कहिंदे ने जिस बंदे दे भरा कोल ताकत है ना, कदी भी तुसीं चेते रखो अपने मन नूं पुछिए, बदो बदी भावें कदी भी चित डोले ना, घर बहुत कुछ होवे पर कभी फुरना आ जाएगा, चल कोई गल नहीं मेरे भरा कोल बड़ी ताकत है। कहिंदे मतलब मन खिंडिया। साहब कहन लगे कोई इस तरह जींदा मेरा भरा बड़ा ताकत वाला है, कोई इस करके जींदा मेरे कुड़न की बड़ी चलती, कोई इस करके जींदा मेरे जवाई वर्गा कोई नहीं, कोई इस करके जींदा कि सरदार चौधरियां ने मेरा आना जाना है। पर धन गुरु रामदास कहिंदे ने साइया हर एक का कोई ना कोई आसरा हो सकता है पर मेरे गरीब का तेरे तो बिना कोई। साहब ने अमृत बचन कह कह लगे किस ही धड़ा किया मित्र सुत नाल भाई, किस ही धड़ा किया कुड़म सके नाल जवाई। ये गुरु ग्रंथ साहब के बचन ने, जग जीवन पुरख त्याग कै मानस संधि आस, किस ही धड़ा किया मित्र सुत नाल भाई, किस ही धड़ा किया कुड़म सकै नाल जवाई, किस ही धड़ा किया सिकदार चौधरी नाल अपना सवाई। पर गुरु ग्रंथ साहब कहिंदे हमारा धड़ा हर रहा समाई, हम हर सिंह धड़ा किया मेरी हर टेक, हाँ हर बिन पख धड़ा अवर न कोई, हाँ हर गुण गावा असंख अनेक। कहिंदे मेरे मालिक तो बिना मेरा होर कोई धड़ा नहीं ते जिन्हों साईं ने कृपा कर परमेश्वर दे चरणां दी टेक दे दित्ती वो दूजे वल कदी झाकदा भी नहीं। आ साहब धन गुरु नानक साहब दे चरणां दी छूह एक सज्जन नूं मिली सी बगदाद दी धरती ते पता नहीं इतिहास विच किन्ने कु नाए रसीअड़े ने जिन्हां दी तस्वीर जिन्हां दा इतिहास सानूं पढ़न नूं लभदा नहीं खोजदा मुथाजे पता नहीं किन्ने किन्ने गुरु दे नाम नाल रिवाजे गए। हजूर बगदाद गए ने असीं शब्द आम तौर ते पढ़ने आ बगदाद बगदाद का अर्थ केवल शहर नहीं। जदों आपां इस्लाम का कोश पढ़ने एनसाइक्लोपीडिया ऑफ इस्लाम उहदे मुताबक बगदाद का आखरी अर्थ रब का दिता होया तोहफा रब की दिती हुई सुगात। धन गुरु नानक साहब इत्थे गए ते इत्थे एक सज्जन ने कई दिनों कीर्तन सुनता रहा आना कीर्तन सुनना चुप करके अपने टिकाने चले जाना दूजे दिन फिर आना दर्शन करने कीर्तन सुन के चले जाना। जिदन मेरे हजूर कृपालू सतगुरु बगदाद तो तुरन लगे अज ये फकीर पहली बारी बोलिया इहदा नाम सी बहलोर। प्रोफेसर पूरन सिंह ने एक किताब पूरी इहदे ते लिखी है चुप प्रीत द शहनशाह वपारी उहनू पढ़न लई बड़ी अंदर टिकिया ते रसक अंदर चाहीदे। जदों तुर लगे ते बहलोर उठ के अगे आया सिजदा कीता पहले दिन बोलिया मूंह बंद सी कहन लगा दातार अंदर नूं जाग लाण वालिया हुण इक काम कर जा जां तां कृपा कर अपने नाल लै जा जां फिर रहमत कर अरदास कर अल्लाह करे इस शरीर विचों प्राण निकल साईं दे चरणां विच सदा लई चला जावां क्योंकि हुण तेरे प्यार तो बिना दुनिया विच जीया नहीं जाना। है वह मुसलमान है वह पंज वक्त दा नमाजी। धन गुरु नानक साहब ने जदों देखिया उन्हें प्यार नाल भिज के कहा हजूर कहन लगे नहीं तेरी ते मेरी सांझ केवल तन करके नहीं तेनू आनंद किवें आया है। कहन लगा जदों तुहाडे दीदार किसे उदों भी सुख मिलिया पर जदों तुसीं अपनी जबान तो खुदा दा अल्लाह दा कलाम गाया कहिंदा मेरे अंदर नूं विंध के लै गया। तन गुरु नानक साहब कहिंदे कलाम सुन के तेरे अंदर नूं ठंड पई ते अज तो बाद पक्की पीढ़ी शब्द नूं गढ़ बन लई ते जिन्नी देर तक संसार ते रहेगा साईं दी रहमत हुंदी रहेगी। सिख विद्वान प्रोफेसर कृपाल सिंह ने जन्म साखियां की खोज करदे गल कही है वह कहिंदे ने उह सज्जन एक दिन अम्यो रस विच भिज्जे ते सत सर्दियां केवल उस धरती ते बैठा रहा जिथे बाबा निवाज के गया सी। सत सर्दियां का मतलब सत साल ते जदों किते तको मनुख दी आ छड़ दित्ती। अज आया बादशाह कहन लगा बहलोल नूं कुछ मंग लै कहिंदा बस एक काम करी ना अपना समा कतल करिया कर ते ना मेरा समा बर्बाद कर चुप करके वह चला गया। ते चेलिया ने क्या कहन लगे फकीर जे अपने लिए कुछ नहीं सी मंगना जिस आबादत खाने थले बैठे हैं दी छत टुट गई ते उत्थे उहने इको गल कही कहिंदा एक दिन झोली फैलाई सी बस उदन झोली भर के तरिया गया चेते रखी ओदे तो बिना हुण झोली किसे अगे अड्डन नूं चेती रीव कर दिंदा। कदे तको किन्ना दा अंदर तकदा जेड़े साईं नूं छड के मनुख दी आस ते जींदे ने। तां ही धन गुरु ग्रंथ साहिब जी अमृत बचन कहिंदे ने कहिण लगे रे जी नलज लाज तो ना ही। कबीर साहिब जी रे जी नलज लाज तो ना ही हर तज कत काहू के जाही जा का ठाकुर ऊंचा होई सो जन पढ़ कर जात न सोई। ताई धन गुरु ग्रंथ साहिब सूफी फकीर पुकार के कहिंदा बार पराए बैठना साई मुझे न दे जे तू एवें रखी जियो शरीरो दे। साहिब कहिंदे ने अंदर तां तपदा कि मालक दे चरणा तो बिना किसे दूजे दी जदों टेक ले लईए उहदा अंदर तड़पदा उहदा अंदर विलकदा उहदा अंदर शक शक छिलकदा पिया। हजूर कहिंदे ने पर तू जीवी मालक दी टेक ते मनुख दी टेक ते नहीं। धन गुरु ग्रंथ साहिब सच्चे पातशाह जी दी बाणी ते आधारित एक सज्जन ने बड़ी सोहनी उदाहरण दित्ती कि परमेश्वर दे चरणा दी टेक आ जाए। वो कहिंदा रात दा वेला है ते हनेरी रात विच एक कीड़ा जिहड़ा है वो चमक मारदा है असीं उहदे लई शब्द टटहिणा वरतने आ सियाणियां ने जुगनू वरते है
ਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਬ੍ਰਿਜ ਭਾਸ਼ਾ ਵਿੱਚ ਉਹਦੇ ਲਈ ਸ਼ਬਦ ਰਿੰਗਣ ਜੋਤ ਵਰਤਿਆ। ਟਟਹਿਣਾ ਜਿਹਨੂੰ ਕਹਿੰਦੇ, ਉਹ ਕਹਿੰਦੇ ਨੇ ਵੀ ਪਤੰਗਾ ਤੇ ਟਟਹਿਣਾ ਦੋਨੋਂ ਰਾਤ ਨੂੰ ਬਾਹਰ ਨਿਕਲੇ। ਭੰਬਟ ਪਤੰਗਾ ਜਿਹੜਾ ਉਹ ਅੱਗ ਦੀ ਲਾਟ ਉੱਤੇ ਗਿਆ ਤੇ ਟਟਹਿਣਾ ਜਿਹੜਾ ਉਹ ਜੁਗਨੂ ਜਿਹੜਾ ਰਿੰਗਣ ਜੋਤ ਜਿਹੜਾ ਉਹ ਚੁੱਪ ਕਰਕੇ ਆਪਣੀ ਰੋਸ਼ਨੀ ਬਖੇਰਦਾ ਅਸਮਾਨ ਵਿੱਚ ਉੱਡੀ ਜਾਏ ਤੇ ਉਹ ਪਤੰਗਾ ਜਿਹੜਾ ਦੀਵੇ ਤੇ ਤੜਨ ਤੁਰਿਆ ਉਹਨੇ ਮਜ਼ਾਕ ਜਾ ਕੀਤਾ, ਕਹਿਣ ਲੱਗਾ ਉਹ ਜਾ ਓਏ ਜੁਗਨੂ ਰਿੰਗਣ ਜੋਤ, ਕਹਿ ਲੱਗਾ ਕਿੰਨਾ ਕੁ ਨਕੰਮਾ ਐਵੇਂ ਹੰਕਾਰੀ ਹੋ ਕੇ ਤੁਰਿਆ ਫਿਰਨਾ, ਜਿਹੜਾ ਚਾਨਣ ਜਿਹੜੀ ਲਾਈਟ ਤੇਰੇ ਕੋਲ ਇਹਦੇ ਵਿੱਚ ਤਪਸ਼ ਨਹੀਂ, ਇਹਦੇ ਵਿੱਚ ਸੋਜ ਨਹੀਂ। ਇਹ ਕਹਿ ਰਿਹਾ ਪਰਵਾਨਾ, ਕਹਿ ਰਿਹਾ ਪਤੰਗਾ, ਕਹਿੰਦਾ ਵੀ ਤੇਰੀ ਇਸ ਲਾਈਟ ਵਿੱਚ ਗਰਮੀ ਨਹੀਂ। ਕਹਿੰਦਾ ਮੇਰੇ ਵੇਲੇ ਪੱਖ ਜਿਸ ਦੀਵੇ ਤੇ ਮੈਂ ਜਾਣਾ ਉਹਦੇ ਅੰਦਰ ਤਪਸ਼ੇ, ਉਹਦੇ ਅੰਦਰ ਸੋਜ ਏ। ਤੇ ਅੱਗੋਂ ਜੁਗਨੂੰ ਹੱਸ ਕੇ ਕਹਿੰਦਾ, ਕਹਿਣ ਲੱਗਾ ਫਿਰ ਚੇਤੇ ਰੱਖੀ ਤੇਰੇ ਵਰਗਾ ਰੱਬ ਕਰਕੇ ਧ੍ਰਿਗ ਜੀਵਨ ਰੱਬ ਕਿਸੇ ਨੂੰ ਨਾ ਲੈ। ਉਹ ਪਰਵਾਨਾ ਤੜਪ ਉੱਠਿਆ, ਕਹਿਣ ਲੱਗਾ ਹੱਦ ਹੋ ਗਈ ਮੇਰੀ ਤੁਹੀਨ। ਉਹ ਕਹਿੰਦਾ ਗੱਲ ਇਹ ਹੀ ਕਿ ਜਿਹੜੀ ਤੂੰ ਲਾਈਟ ਤੇ ਮੇਰੀ ਉਸ ਰੋਸ਼ਨੀ ਤੇ ਤਰਕ ਕਰਕੇ ਕਹਿੰਦਾ ਵੀ ਜੁਗਨੂੰ ਤੇਰੀ ਰੋਸ਼ਨੀ ਵਿੱਚ ਤਪਸ਼ ਨਹੀਂ, ਪਰ ਚੇਤੇ ਰੱਖ ਘੱਟੋ ਘੱਟ ਮੇਰੀ ਆਪਣੀ ਤਾਂ ਰੋਸ਼ਨੀ ਹੈ, ਪਰ ਤੂੰ ਝਾਤੀ ਮਾਰ ਕੇ ਵੇਖ ਤੂੰ ਬਗਾਨਿਆਂ ਉੱਤੇ ਜਾ ਕੇ ਸੜਨਾ ਮਰਨਾ ਪਿਆ, ਆਪਣਾ ਤੇ ਤੇਰੇ ਪੱਲੇ ਕੁਛ ਵੀ ਨਹੀਂ। ਬਗਾਨਾ ਜਲੇਗਰ ਆਤਸ਼ੇ ਬਗਾਨਾ ਨਹੀਂ ਹੂੰ, ਘੱਟੋ ਘੱਟ ਮੈਂ ਤੇਰੀ ਤਰ੍ਹਾਂ ਮੰਗਤਾ ਬਣ ਕੇ ਦੂਜਿਆਂ ਦੇ ਬੂਹੇ ਤੇ ਮੈਂ ਨਾ ਡਿੱਗਦਾ। ਸਾਹਿਬ ਕਹਿੰਦੇ ਨੇ ਜੇ ਅੰਦਰ ਨੂੰ ਟਿਕਾਣੇ ਤੇ ਟੇਕ ਸਾਈਂ ਦੀ ਰੱਖੀ, ਰੱਬ ਦੀ ਰੱਖੀ ਤੇ ਕਦੀ ਤੱਕਿਓ। ਅੱਜ ਵੀ ਪ੍ਰੀਮੋਟਿਕ ਅਰਜ਼ ਕਰਕੇ ਮੈਂ ਆਇਆ, ਕਈ ਵਾਰੀ ਬਾਣੀ ਦੀ ਵਿਚਾਰ ਕਰਦੇ ਹਾਂ, ਸਤਿਗੁਰੂ ਕਿਰਪਾ ਕਰ ਆਪ ਵਰਤਦੇ। ਦੇਖੋ ਗੁਰੂ ਦੀ ਟੇਕ ਲਈਏ, ਅਰਦਾਸ ਤੇ ਅਸੀਂ ਰੋਜ਼ ਕਰਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਬੰਦੇ ਨੇ ਜ਼ਿੰਦਗੀ ਵਿੱਚ ਤਿੰਨ ਅਰਦਾਸਾਂ ਇਹਦੇ ਲਈ ਹੁੰਦੀਆਂ ਨੇ ਸਿਰਫ ਤਿੰਨ। ਉਹ ਕਿਹੜੀਆਂ? ਦੋ ਅਰਦਾਸਾਂ ਤਾਂ ਇਹ ਆਪ ਕਰਕੇ ਜਾਂਦਾ ਤੇ ਇੱਕ ਅਰਦਾਸ ਜਿਹੜੀ ਉਹ ਬਾਅਦ ਵਿੱਚ ਹੁੰਦੀ। ਕਿਹੜੀ? ਇੱਕ ਅਰਦਾਸ ਉਹ ਵੇ, ਇੱਕ ਦਿਨ ਅਰਜ਼ ਵੀ ਕੀਤੀ ਸੀ, ਜਿਹੜੀ ਮਨੁੱਖ ਦੇ ਜਨਮ ਤੋਂ ਪਹਿਲਾਂ ਸ਼ੁਰੂ ਹੋਈ, ਜਨਮ ਨਹੀਂ ਹੋਇਆ, ਉਹ ਪਹਿਲੀ ਅਰਦਾਸ ਸੀ ਮਾਦਾ ਦੇ ਉਦਰ ਵਿੱਚ ਕੀਤੀ ਹੋਈ ਕਿ ਮੈਨੂੰ ਤਪਸ਼ ਤੋਂ ਅੱਗ ਤੋਂ ਬਚਾਈ। ਦੂਜੀ ਅਰਦਾਸ ਹੈ ਜਦੋਂ ਜ਼ਿੰਦਗੀ ਵਿੱਚ ਦੁੱਖ ਆ ਪਏ, ਕਹਿੰਦਾ ਮਾਲਕਾ ਮੈਨੂੰ ਬਚਾਈ ਤੇ ਚੇਤੇ ਰੱਖੋ ਸੰਪੂਰਨਤਾ ਫਿਰ ਅਰਦਾਸ ਨਾਲ ਹੁੰਦੀ ਹੈ। ਤੀਜੀ ਅਰਦਾਸ ਉਦੋਂ ਹੁੰਦੀ ਜਦੋਂ ਬੰਦਾ ਦੁਨੀਆਂ ਤੋਂ ਕੂਚ ਕਰ ਜਾਂਦਾ, ਕਰਦੇ ਉਦੇ ਵੀ ਅਰਦਾਸ ਨੇ ਕਿ ਮਾਲਕਾ ਮਿਹਰ ਕਰੀ ਇਹਨੂੰ ਚਰਨਾਂ ਵਿੱਚ ਨਿਵਾਸ ਦੇ। ਸਾਹਿਬ ਕਹਿੰਦੇ ਨੇ ਜੇ ਤੂੰ ਟੇਕ ਲੈਣੀ ਹੈ ਤੇ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰਕੇ ਕਹਿ ਮੇਰੇ ਮਾਲਕ ਜੀ ਹੁਣ ਆਪਣੇ ਚਰਨਾਂ ਨਾਲ ਜੋੜ। ਜਿਵੇਂ ਕਿਵੇਂ? ਮਾਤ ਗਰਭ ਮੈਂ ਆਪਣ ਸਿਮਰਨ ਦੇ ਤਹਿ ਤੁਮ ਰੱਖਣ ਹਾਰੇ, ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ, ਮਾਧੋ ਤੂੰ ਠਾਕੁਰ ਸਿਰ ਮੋੜਾ ਇਆਂ ਉਹਾਂ ਤੁਹਾਰੋ ਧੋਰਾ, ਮੈਨੂੰ ਆਪਣੇ ਚਰਨਾਂ ਦੀ ਟੇਕ ਦੇ। ਧੰਨ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਆਸਾਰ ਤਪੰਦਾ ਤਿਸ ਲੱਗੇ, ਖਰ ਨਾ ਨਾ ਜਿੰਨਾ ਪਾਸ ਪਿਆਰਿਆ ਜਗ ਜੀਵਨ ਪੁਰਖ ਤਿਆਗ ਕੈ, ਜਗਤ ਨੂੰ ਜੀਵਨ ਦੇਣ ਵਾਲੇ ਵਾਹਿਗੁਰੂ ਨੂੰ ਛੱਡ ਕੇ ਮਾਨਸ ਸੰਧੀ ਆਸ ਮਨੁੱਖ ਦੀ ਟੇਕ ਤੇ ਜੀਨੇ। ਹਜ਼ੂਰ ਫਿਰ ਕਹਿਣ ਲੱਗੇ ਦੂਈਐ ਭਾਏ ਬਗੁੱਚੀਐ, ਦੂਈਐ ਭਾਏ ਦਾ ਅਰਥ ਹੈ ਦੂਜਾ ਭਾਵ, ਆਪਣੇ ਮਾਲਕ ਨੂੰ ਵਾਹਿਗੁਰੂ ਨੂੰ ਤਿਆਗ ਕੇ ਕਿਸੇ ਦੂਜੇ ਦੀ ਆਸ ਤੇ ਜੀਵਨ ਜੀਏ। ਬਗੁੱਚੀਏ ਦਾ ਅਰਥ ਖਵਾਰ ਹੋਈਦਾ, ਦੂਜਿਆਂ ਦੀ ਆਸ ਰੱਖ ਕੇ ਟੇਕ ਰੱਖ ਕੇ ਕਦੀ ਸੁੱਖ ਨਹੀਂ। ਦੂਈਐ ਭਾਏ ਬਗੁੱਚੀਐ, ਗੱਲ ਪਈ ਸੁਜਮ ਕੀ ਪਾਸ, ਇੱਥੇ ਖੁਆਰ ਹੋਇਆ ਤੇ ਜਦੋਂ ਤੁਰੇਗਾ ਤੇ ਗੱਲ ਵੀ ਜਮਾਂ ਦੀ ਫਾਂਸੀ ਪੈ ਗਈ। ਖਜ਼ੂਰ ਕਿਰਪਾ ਕਰਕੇ ਕਹਿਣ ਲੱਗੇ ਹੁਣ ਜਿਹਾ ਬੀਜੈ ਸੋ ਲੁਣੇ, ਜਿਹੜਾ ਬੀਜ ਤੂੰ ਪਾ ਕੇ ਚੱਲਿਆ ਤੇ ਚੇਤੇ ਰੱਖੀ ਖੇਤ ਤੈਨੂੰ ਕੱਲ ਨੂੰ ਵੱਢਣਾ ਪੈਣਾ। ਹੁਣ ਜੇ ਤੂੰ ਇਹ ਸੋਚੇ ਵੀ ਬੀਜ ਤੇ ਪਾਏ ਨੇ ਜ਼ਹਿਰ ਦੇ ਤੇ ਜਦੋਂ ਜ਼ਹਿਰ ਨੇ ਪੁੰਗਰਨਾ ਫਿਰ ਜ਼ਹਿਰ ਨਿਕਲਣਾ ਤੇ ਲੋਕਾਂ ਨੂੰ ਕਹਿ ਮੈਨੂੰ ਅੰਮ੍ਰਿਤ ਕਿਉਂ ਨਹੀਂ ਮਿਲਿਆ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕੋਈ ਇਨਸਾਫ ਹੈ? ਬੀਜੈ ਦੇਖ ਮੰਗੈ ਅੰਮ੍ਰਿਤ, ਵੇਖੋ ਇਹ ਨਿਆਂ ਜਿਹਾ ਬੀਜੈ ਸੋ ਲੁਣੈ, ਲੁਣੈ ਦਰ ਤੇ ਕੱਟਣਾ, ਜੋ ਕੁਝ ਤੂੰ ਬੀਜ ਬੀਜਿਆ ਸੱਜਣਾ ਆਪਣੀ ਜ਼ਿੰਦਗੀ ਵਿੱਚ ਤੈਨੂੰ ਉਹ ਬੀਜ ਉਹ ਫਸਲ ਉਹ ਰੁੱਖ ਤੈਨੂੰ ਆਪ ਵੱਢਣਾ ਪੈਣਾ। ਤਾਂ ਹੀ ਬਾਬੇ ਫਰੀਦ ਮਹਾਂਪੁਰਸ਼ ਨੇ ਬਚਨ ਕਹਿਣ ਲੱਗੇ ਲੋੜੈ ਦਾਤ ਬਜੂਰੀਆਂ, ਕਿੱਕਰ ਬੀਜੈ ਜੱਟ, ਹੰਡ ਹੈ ਉਨ ਕਤਾਏ ਦਾ ਪਹਿੰਦਾ ਲੋੜੈ ਪੱਟ। ਤਾਂ ਹੀ ਮੇਰੇ ਸਾਹਿਬ ਸੱਚੀ ਸਰਕਾਰ ਨੇ ਕਿਹਾ, ਕਹਿਣ ਲੱਗੇ, ਪੁੰਨੀ ਪਾਪੀ ਆਖਣ ਨਾਹੀ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੀ ਖਾਓ। ਜਿਹਾ ਬੀਜੈ ਸੋ ਲੁਣੈ, ਜੋ ਕੁਝ ਬੀਜਿਆ ਉਹ ਕੁਝ ਪਿਆਰਿਆ ਖੀਰ ਤੇ ਕੱਟਣਾ। ਹੁਣ ਆਪਾਂ ਕਹਾਂਗੇ ਵੀ ਬੀਜਿਆ ਕੀ ਤੇ ਕੱਟਣਾ ਕੀ। ਭਗਤ ਤਰਲੋਚਨ ਜੀ ਦਾ ਸ਼ਬਦ ਪੜ੍ਹਿਓ, ਅੰਤ ਕਾਲ ਜੋ ਲਕਸ਼ਮੀ ਸਿਮਰੈ, ਕਿਉਂ ਕੱਟਣਾ ਪੈ ਗਿਆ ਅੰਤਲੇ ਸਮੇਂ? ਕਿਉਂਕਿ ਸਾਰੀ ਜ਼ਿੰਦਗੀ ਬੀਜੇ ਹੀ ਹੋਵੇ ਤੇ ਜੋ ਬੀਜਿਆ ਅੰਤਲੇ ਸਮੇਂ ਵਧਣਾ ਵੀ ਹੋਵੇ। ਅੰਤ ਕਾਲ ਜੋ ਲਕਸ਼ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਵੱਲ ਵੱਲ ਉਤਰੈ। ਕਹਿਣ ਲੱਗੇ, ਰੀ ਬਾਈ ਗੋਬਿੰਦ ਨਾਮ ਮਤ ਬੀਸਰੈ, ਤੂੰ ਇਸ ਹਿਰਦੇ ਦੀ ਧਰਤੀ ਤੇ ਨਾਮ ਦਾ ਬੀਜ ਪਾ, ਜੇ ਹਾ ਬੀਜੈ ਸੋ ਲੁਣੈ। ਸਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਪਿਆਰੇ ਮੱਥੇ ਜੋ ਲਿਖਿਆਸ, ਜੋ ਕੁਝ ਮੱਥੇ ਤੇ ਲਿਖਿਆ ਉਹ ਤੈਨੂੰ ਕਰਨਾ ਪੈਣਾ। ਹਜ਼ੂਰ ਕਹਿਣ ਲੱਗੇ, ਅੱਗੇ ਕਿਰਪਾ ਕਰਦੇ ਨੇ, ਰਹਿਣ ਵਿਹਾਣੀ ਪਛਤਾਣੀ, ਉੱਠ ਚੱਲੀ ਗਈ ਨਿਰਾਸ਼। ਰਹਿਣ ਦਾ ਅਰਥ ਵੈਸੇ ਅਖਰੀ ਅਰਥ ਰਾਤ, ਇੱਥੇ ਅਰਥ ਕਰਾਂਗੇ ਜ਼ਿੰਦਗੀ ਰੂਪੀ ਰਾਤ। ਸਹਿਬ ਕਹਿਣ ਲੱਗੇ, ਜ਼ਿੰਦਗੀ ਰੂਪੀ ਰਾਤ ਨਿਕਲ ਗਈ ਤੇ ਜਦੋਂ ਨਿਕਲ ਗਈ ਕੇਵਲ ਪਛਤਾਵਾ ਪੱਲੇ ਰਹਿ ਗਿਆ। ਸਾਹਿਬ ਨੇ ਅੰਮ੍ਰਿਤ ਇੱਕ ਬਚਨ ਕਿਹਾ, ਕਹਿਣ ਲੱਗੇ, ਸੁੱਤੀ ਸੁੱਤੀ ਝਾਲ ਥੀਆ, ਭੁੱਲੀ ਵਾਟੜੀ ਆਸ ਜੀਓ। ਕਹਿੰਦੇ ਸੁੱਤਿਆ ਸੁੱਤੀ ਦਿਨ ਚੜ ਗਿਆ, ਸੂਰਜ ਚੜ ਗਿਆ, ਪਤਾ ਹੀ ਨਾ ਲੱਗਾ ਵੀ ਰਹਿਣ ਕਿਵੇਂ ਨਿਕਲ ਗਈ। ਹਜ਼ੂਰ ਕਹਿਣ ਲੱਗੇ, ਜ਼ਿੰਦਗੀ ਰੂਪੀ ਰਾਤ ਨਿਕਲ ਗਈ ਤੇ ਨਿਕਲੀ ਕਿਵੇਂ? ਚਾਰ ਗਵਾਇਆ ਹੰਡ ਕਹਿ, ਚਾਰ ਗਵਾਇਆ ਸਮ। ਇੱਥੇ ਹੰਡ ਕਹਿ ਦਰ ਤੇ ਚਾਰ ਪੈਰ ਦਿਨ ਭੱਜ ਨੱਠ ਕੇ ਨਿਕਲ ਗਿਆ, ਚਾਰ ਪੈਰ ਰਾਤ ਨਿਕਲ ਗਈ। ਸ਼ੌਂਕ ਹੈ ਲੇਖਾ ਰੱਬ ਮੰਗੇਸੀਆ, ਤੂੰ ਆਹੋ ਕਿਹੜੇ ਕੰਮ? ਰਹਿਣ ਗਵਾਈ ਸੋਏ ਕਹਿ, ਦਿਵਸ਼ ਗਵਾਇਆ ਖਾਏ ਰਹਿਣ ਵਿਹਾਣੀ। ਰਹਿਣ ਗਵਾਈ ਸੋਏ ਕਹਿ, ਦਿਵਸ਼ ਗਵਾਇਆ ਖਾਏ ਹੀਰੇ, ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਰਹਿਣ ਵਿਹਾਣੀ ਪਛਤਾਣੀ, ਕੇਵਲ ਪਛਤਾਵਾ ਪੱਲੇ ਰਹਿ ਗਿਆ। ਸਾਹਿਬ ਕਹਿਣ ਲੱਗੇ, ਉੱਠ ਚੱਲੀ ਗਈ ਨਿਰਾਸ਼, ਜਦੋਂ ਦੁਨੀਆ ਤੋਂ ਜੀਵ ਇਸਤਰੀ ਤੁਰੀ, ਇਹਦੇ ਕੋਲ ਕੱਲੀ ਨਿਰਾਸ਼ਤਾ ਸੀ, ਆਸ ਕੋਈ ਨਹੀਂ। ਕਿਉਂਕਿ ਸਾਈ ਨੂੰ ਮਿਲਣ ਦਾ ਮੌਕਾ ਜਿਹੜਾ ਉਹ ਸੌਂ ਕੇ ਕੱਢ ਦਿੱਤਾ, ਤੇ ਸੌਣ ਦਾ ਅਰਥ ਇੱਥੇ ਮਾਇਆ ਦੀ ਨੀਂਦ ਹੈ। ਸਾਹਿਬ ਕਹਿਣ ਲੱਗੇ, ਜਿਨ ਕੋ ਸਾਧੂ ਭੇਟੀਐ, ਪਰ ਜਿਨ੍ਹਾਂ ਨੂੰ ਜਾਗੇ ਕੋਈ ਮਿਲ ਜਾਣਾ, ਉਹ ਫਿਰ ਸੁੱਤਿਆਂ ਨਹੀਂ ਰਹਿਣ ਦਿੰਦੇ, ਉਹ ਸੁੱਤਿਆਂ ਨੂੰ ਜਗਾ ਦਿੰਦੇ ਜੀ। ਰੱਬ ਮਿਹਰ ਕਰੇ, ਕਿਤੇ ਸੁੱਤਾ ਹੋਇਆ ਨਾ ਠਾਣ ਲੱਗ ਪਵੇ। ਜਾਗੇ ਕੇਵਲ ਜਗਾ ਸਕਦਾ, ਸੁੱਤਾ ਬੜਾ ਸਕਦਾ, ਪਰ ਅਠਾ ਕੇ ਸੁਚੇਤ ਨਹੀਂ ਕਰ ਸਕਦਾ। ਸਾਹਿਬ ਕਹਿੰਦੇ ਨੇ, ਜਿਹੜਾ ਸਾਧੂ ਹੈ ਉਹਦਾ ਅੰਦਰ ਜਾਗਿਆ ਹੋਇਆ, ਉਹਨੇ ਆਪਣੇ ਅੰਦਰ ਨੂੰ ਟਿਕਾਇਆ। ਸਾਹਿਬ ਕਹਿਣ ਲੱਗੇ, ਜਿਨ ਕੋ ਸਾਧੂ ਭੇਟੀਐ, ਸੋ ਦਰਗਹਿ ਹੋਏ ਖਲਾਸ। ਖਲਾਸ ਦਾ ਅਰਥ ਹੈ ਬੰਦ ਖਲਾਸੀ ਹੋ ਗਈ, ਮੁਕਤ ਹੋ ਗਏ, ਬੰਧਨ ਕੱਟ ਗਏ। ਵਾਹਿਗੁਰੂ ਦੀ ਦਰਗਾਹ ਵਿੱਚ ਉਹਨਾਂ ਨੂੰ ਕੋਈ ਲੇਖਾ ਨਹੀਂ। ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਫਿਰ ਇੰਨੀ ਖਲਾਸੀ ਹੋਈ ਕਿ ਸੰਤਨ ਮੌਕੋ ਪੂੰਜੀ ਸੌਂਪੀ, ਤਾਂ ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਬ ਕਹਾਂ ਕਰੇ ਕੋ ਜੋ ਫਾਟਿਓ ਸਗਲੋ ਲਿਖ। ਇੰਨੀ ਕਿਰਪਾ ਹੋ ਗਈ, ਜਿਨ ਕੋ ਸਾਧੂ ਭੇਟੀਐ, ਸੋ ਦਰਗਹਿ ਹੋਏ ਖਲਾਸ। ਫਿਰ ਸਾਹਿਬ ਕਹਿੰਦੇ ਨੇ, ਜੇ ਹਾੜ ਦਾ ਮਹੀਨਾ ਤੇਰੇ ਅੰਦਰ ਵੀ ਤਪਸ਼ੇ ਨਾ, ਅੱਜ ਇੱਕ ਬੇਨਤੀ ਕਰ ਜਾ। ਉਹ ਬੇਨਤੀ ਇਹ ਵੀ, ਮੇਰੇ ਮਾਲਕ ਜੀ, ਕਰ ਕਿਰਪਾ ਪ੍ਰਭ ਆਪਣੀ, ਹੇ ਮੇਰੇ ਸੋਹਣੇ ਵਾਹਿਗੁਰੂ ਮੇਰੇ ਤੇ ਮਿਹਰ ਕਰ, ਤੇਰੇ ਦਰਸ਼ਨ ਹੋਏ ਪਿਆਸ। ਕਹਿੰਦੇ ਨੇ, ਬਸ ਘੱਟੋ ਘੱਟ ਮੇਰੇ ਅੰਦਰ ਪਿਆਸ ਹੀ ਪੈਦਾ ਕਰ ਦੇ, ਮੇਰੇ ਅੰਦਰ ਇਹ ਹੀ ਫੁਰਨੇ ਪੈਦਾ ਹੋ ਜਾਣ, ਮੈਂ ਤੇਰੇ ਦਰਸ਼ਨ ਕਰਨੇ ਨੇ। ਤੇ ਪਿਆਰੇ, ਜਿਹਨੂੰ ਪਿਆਸ ਲੱਗੇਗੀ ਉਹ ਖੋਜ ਵੀ ਜ਼ਰੂਰ ਕਰੇਗਾ। ਭਾਵੇਂ ਕਹਾਣੀਆਂ ਛੋਟੀਆਂ ਛੋਟੀਆਂ ਹੁੰਦੀਆਂ ਸਨ ਵੀ ਕਾਂ ਨੂੰ ਪਿਆਸ ਲੱਗੀ ਉਹ ਦੌੜਿਆ, ਤੇ ਸਿਆਣਿਆਂ ਫਿਰ ਉਹਦੇ ਮੋਰ ਜਿਹੜੀ ਸਿੱਖਿਆ ਦਿੱਤੀ, ਕਹਿਣ ਲੱਗੇ, ਲੋੜ ਕਾਢ ਦੀ ਮਾਂ। ਇਹਦਾ ਮਤਲਬ ਜੇ ਲੋੜ ਹੋਵੇਗੀ ਤੇ ਕਿਤੇ ਖੋਜਣ ਤੁਰਾਂਗੇ, ਜੇ ਲੋੜ ਹੀ ਨਹੀਂ ਤੇ ਫਿਰ ਖੋਜਣਾ ਕਿਸੇ ਨੇ ਕੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਅਰਜਨ ਦੇਵ ਕਹਿੰਦੇ ਨੇ, ਤੇਰੇ ਦਰਸ਼ਨ ਹੋਏ ਪਿਆਸ, ਤੇਰੇ ਦਰਸ਼ਨਾਂ ਦੀ ਕੇਵਲ ਪਿਆਸ ਹੀ ਲੱਗ ਜਾਏ। ਆ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਨਾ, ਚਾਰੇ ਪੁੱਤਰ ਸ਼ਹੀਦ ਹੋ ਗਏ ਤੇ ਉੱਥੇ ਫਿਰ ਜਿਹੜੀ ਰਹਿਮਤ ਮੰਗੀ ਮੇਰੇ ਸਾਈਂ ਦੇ ਚਰਨਾਂ ਵਿੱਚੋਂ, ਜਿਹੜੀ ਬਖਸ਼ਿਸ਼ ਮੰਗੀ, ਉੱਥੇ ਇਹ ਨਹੀਂ ਕਿਹਾ, ਆਪਣੇ ਪਰਿਵਾਰ ਲਈ ਬਸ ਇੱਕੋ ਗੱਲ ਕਹੀ ਕਿ ਮੇਰੇ ਮਾਲਕ ਜੀ, ਖਮਰੀ ਕਰੋ ਖਾਤ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਚਿੱਤ ਦੀ ਇੱਛਾ ਕੀ ਸੀ? ਕਿ ਰਾਜ ਭਾਗ ਜਾਂ ਕੋਈ ਹੋਰ ਬਾਹਰ ਦੀ ਧਨ ਦੌਲਤ? ਕਹਿਣ ਲੱਗੇ ਨੇ, ਇੱਕੋ ਇੱਛਾ, ਤਬ ਚਰਨਨ ਮਨ ਰਹੇ ਹਮਾਰਾ, चरण तेरे होन ते मन मेरा होवे, मेरा मन तेरे चरणा भी जुड़िया रहे, कर कृपा प्रभापनी तेरे दर्शन होए प्यास, तब चरणन मन रहे हमारा, अपना जान करो प्रतपाला, हमरे द्विच सब तुम कालो, आप हाथ दे मुहे बचावो, एक इच्छा हो रे सुखी बसे मोरू परिवारा, मेरा परिवार सुखी बसे। हुण जे पुछे भी सतगुरु परिवार विच पिता मां इस्त्री ते पुत्र हुंदे ने, तेरे परिवार का जी तां कोई दिसदे नहीं। अगली पंक्ति विच कहन लगे, नहीं मेरा परिवार चार तक सीमित नहीं, सेवक सिख सभा करता है, जेडे सिख सेवक साईं दे चरणां भी जुड़े ने वो मेरा परिवार है, तो उन्होंने सुख मंगन आया। सुखी बसै मोरो परिवारा, सेवक सिख सभै करतारा, मुर अच्छा निज करदे करिए सब बैरन को आज संघरिए। अगली पंक्ति पढ़ो, पूर्ण होए हमारी आशा, की आज पूरी होवे, कह लगे तोर भजन की रह प्यासा, कर कृपा प्रभापनी तेरे दर्शन होए प्यास, तेरे दर्शना दी प्यास लग जाए। फिर हजूर अंत ते कहन लगे, हे मेरे मालक जी, प्रभ तुद बिन दूजा को नहीं, मेरा तेरे तो बिना दुनिया विच कोई नहीं दूजा, जिदे अगे झोली अड के कंस किसी कोई कोए मंज निमाणी एक तू। साहब कहन लगे, प्रभ तुझ बिन दूजा को नहीं, नानक की अरदास। गुरु अर्जुन देव कहने, मेरी बेनती है मेरे मालक, तुद बिन दूजा ना ही कोए, तू करतार करें सो होए, तेरा जोर तेरी मन टेक, सदा सदा जप नानक एक। मेरे मालक जी, तेरे तो बिना मेरा होर कोई नहीं, प्रभ तुद बिन दूजा को नहीं, नानक की अरदास। हुण आपां तांगे वे ते पहला तां कह दिता भी तपश साड़ा कीना, कहन लगे हां एक कृपा हो सकती है, आषाढ़ सुहंदा, पहला तपंदा सी हुण सुहंदा आ गया। कहिंदे आषाढ़ दा महीना भी सौखा लंघ सकदा है, पर किन्हां दा आषाढ़ सुहंदा तिस लगे, ते उत्ते सी आषाढ़ तपंदा तिस लगे। दोनों पंक्तियां नूं कदी बराबर रखो। कहन लगे आषाढ़ तपंदा तिस लगे, हर नान जिन्ना पास, ते जदों सुखी हो गया, आषाढ़ सुहंदा तिस लगे, जिस मन हर चरण निवास, जिदे मन विच मेरे वाहगुरु दे चरण वस गए, ओहदे लई खार दा महीना भी सोहणा, ते जिदे अंदर चरण, ओहनू साईं ने दित्ती अंदर दी ठंड। ओहदे बारे भाई वीर सिंह ने एक गल कही, कहन लगे हर दम खिड़े मिले को मित्रो, तुसी मत्थे वट ना पाए। संत दी परिभाषा उहनां दी कविता राहीं, कहन लगे हर दम खिड़े मिले को मित्रो, तुसी मत्थे वट ना पाए, सीने साफ कीन्यो तुहाडे, कीने दा साड़ा हुंदा है, सीने साफ कीन्यो तुहाडे, तुसी वैर ना कदे कमाए, दिठियां खिड़े कालजा साडा सी वेख वेख सुख पाए। तेनू देख के अंदर नू ठंड मिल जाए, तन गुरु ग्रंथ साहिब कृपा करे प्यारियो। ये अपने ते भी हर साल महीने आउंदे नी, ते किते आपां वी साईं दे चरणां नू जुड़ जाइए, शब्द दी प्रीत करिए। कल सवेर दी कथा विच आपां सौण दा महीना इहदे संबंधी विचार करांगे। पिछले कई दिनां तों आप संगत दी कृपा नाल प्रबंधक वीरां ने भी कहा सी वी कोई लड़ी वार आपां तरतीब नाल शुरू कर दईए, उह दिन सन ते सतगुरु की कृपा नाल ये बारहवां आरंभ किया। धन गुरु अर्जन साहब आप मेहर करके संपूर्णता करांगे। वाहिगुरु जी का खालसा, वाहिगुरु जी की फतह।